ਵਾਹਿਗੁਰੂ ਜੀ ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ
ਬੰਦਨ
ਸਿਮਰਉ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ ਸ੍ਰੀ ਅਰਜਨ ਵਿਘਨਨ ਕੇ ਨਾਸਕ ਵਿਘਨਨ ਕੇ ਨਾਸਕ ਹਰ ਗੋਬਿੰਦ ਸ਼ੁਭ ਸੁਮਤ ਪਰਕਾਸਕ ਸ੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਏ ਬਹੁ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰਾ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦਾ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕੁਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰ ਸਤਿਗੁਰੂ ਦੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਾਉ ਪਈ ਸੇਵ ਔਰ ਲੰਗਰ ਗੁਰ ਕੇਰੀ ਕਰਤ ਰਹਿਤ ਨਿਸ ਦਿਉਸ ਬਧੇਰੀ ਜਪਤ ਰਹਿਤ ਨਿਸ ਦਿਨ ਗੁਰਬਾਨੀ ਹਰ ਗੁਰ ਭਗਤ ਮਾਹੇ ਮਤ ਸਾਨੀ ਸੇਵ ਔਰ ਲੰਗਰ ਗੁਰ ਕੇਰੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪਰਮ ਸਨਮਾਨ ਯੋਗ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ ਚੌਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਅੰਤਰਜਾਮੀ ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਜ਼ੂਰ ਸਜੇ ਹੋਏ ਪਾਵਨ ਦੀਵਾਨ ਵਿੱਚ ਆਪ ਸੰਗਤਾਂ ਹਾਜ਼ਰੀਆਂ ਭਰਕੇ ਲਾਹੇ ਪ੍ਰਾਪਤ ਕਰ ਰਹੇ ਹੋ ਸਰਬੱਤ ਮਾਈ ਭਾਈ ਸੋਦਾਰ ਰਹਿ ਰਾਸ ਸਾਹਿਬ ਜੀ ਦਾ ਨਿਤਨੇਮ ਹੋਇਆ ਉਪਰੰਤ ਰਾਗੀ ਸਿੰਘਾਂ ਨੇ ਗੁਰੂ ਕੇ ਅੰਮ੍ਰਿਤ ਰੂਪ ਬਾਣੀ ਦਾ ਰਸ ਬਿਨਾਂ ਮਨੋਹਰ ਕੀਰਤਨ ਸਰਵਣ ਕੀਤਾ ਹੈ ਜੋ ਇਸ ਸਥਾਨ ਤੇ ਪਿਛਲੇ ਲੰਮੇ ਸਮੇਂ ਤੋਂ ਸ੍ਰੀ ਗੁਰਪੰਥ ਪ੍ਰਕਾਸ਼ ਦੀ ਲੜੀਵਾਰ ਕਥਾ ਚੱਲ ਰਹੀ ਹੈ ਇਸ ਦੇ ਅਖੀਰ ਵਿੱਚ ਗਿਆਨੀ ਗਿਆਨ ਸਿੰਘ ਜੀ ਨੇ ਕੁਝ ਭੇਖਾਂ ਦੀ ਕਥਾ ਲਿਖੀ ਹੈ ਜਿਨ੍ਹਾਂ ਦੇ ਵਿੱਚੋਂ ਆਪਨੇ ਉਦਾਸੀ ਮਹਾਤਮਾ ਦਾ ਨਿਰਮਲਿਆਂ ਦਾ ਇਤਿਹਾਸ ਸਰਵਣ ਕੀਤਾ ਹੈ ਔਰ ਇਸੇ ਤਰ੍ਹਾਂ ਜੋ ਸੁਥਰੇ ਸ਼ਾਹ ਜੀ ਹੋਏ ਹੈ ਉਹਨਾਂ ਦਾ ਪ੍ਰਸੰਗ ਕੱਲ੍ਹ ਆਇਆ ਸੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਰਹਿ ਕੇ ਸੁਥਰੇ ਸ਼ਾਹ ਨੇ ਬਹੁਤ ਗੁਰੂ ਕੇ ਲੰਗਰ ਵਿੱਚ ਸੇਵਾ ਕੀਤੀ ਜਿਸ ਛੋਟੇ ਜਿਹੇ ਬੱਚੇ ਨੂੰ ਮਾਤਾ ਪਿਤਾ ਨੇ ਬੜਾ ਅਪਸ਼ਗਨਾ ਜਾਣ ਕੇ ਬਾਹਰ ਸੁੱਟ ਦਿੱਤਾ ਸੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਠਾ ਕੇ ਲਿਆਏ ਔਰ ਉਸਦਾ ਨਾਮ ਸੁਥਰਾ ਰੱਖਿਆ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਫਿਰ ਇਸਦਾ ਨਾਮ ਸੁਥਰੇ ਸ਼ਾਹ ਰੱਖ ਦਿੱਤਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਦੇ ਹਜ਼ੂਰ ਲੰਗਰ ਦੇ ਵਿੱਚ ਸੇਵਾ ਕਰ ਰਿਹਾ ਸੀ ਭਾਈ ਸੁਥਰਾ ਤੇ ਇੱਕ ਬੇਨਵਾ ਫਕੀਰ ਰੋਜ਼ ਆਇਆ ਕਰਦਾ ਉਸਨੇ ਕਹਿਣਾ ਚੌਂਕੇ ਦੀ ਬਿੱਲੀ ਆ ਗਈ ਹੈ ਲੰਗਰ ਦੇ ਦਿਓ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੀ ਆਗਿਆ ਮੰਨ ਕੇ ਸੇਵਾਦਾਰਾਂ ਨੇ ਇਸ ਨੂੰ ਲੰਗਰ ਪ੍ਰਸ਼ਾਦਾ ਦੇ ਦੇਣਾ ਔਰ ਜਦੋਂ ਕਦੇ ਲੰਗਰ ਲੇਟ ਹੋਣਾ ਤਾਂ ਇਹਨੇ ਹੌਲੀ ਹੌਲੀ ਵੱਧ ਘੱਟ ਬੋਲਣਾ ਸ਼ੁਰੂ ਕਰ ਦਿੱਤਾ ਸਿੱਖਾਂ ਦੇ ਨਾਲ ਛੋਟੀ ਛੋਟੀ ਗੱਲੋਂ ਝਗੜੇ ਕਰਿਆ ਕਰੇ ਇੱਕ ਦਿਨ ਸੁਥਰੇ ਸ਼ਾਹ ਇਸ ਨੂੰ ਕਹਿੰਦਾ ਵੀ ਤੂੰ ਚੌਂਕੇ ਦੀ ਬਿੱਲੀ ਨਹੀਂ ਅਸਲ ਵਿੱਚ ਤੂੰ ਕੁੱਕਰ ਹੈ ਕੁੱਤਾ ਹੈ ਚੁੱਪ ਕਰਕੇ ਪਛਾਣ ਜਾ ਕੇ ਬੈਠ ਜਾ ਬਾਕੀ ਦਾ ਜੋ ਬਚਿਆ ਖੁਚਿਆ ਹੋਵੇਗਾ ਉਹ ਤੈਨੂੰ ਪਾ ਦਿਆਂਗੇ ਜਦੋਂ ਉਹ ਬੇਨਵੇ ਫਕੀਰ ਨੇ ਇਸ ਤਰ੍ਹਾਂ ਸੁਣਿਆ ਉਹ ਵੀ ਅੱਗਿਓਂ ਬੋਲਣ ਲੱਗਿਆ ਵੀ ਜਦ ਮੈਨੂੰ ਮਾਲਕ ਦਬਾਉਂਦੇ ਹੈ ਤੂੰ ਕੌਣ ਹੈ ਵਿੱਚੋਂ ਰੋਕਣ ਵਾਲਾ ਇਸ ਤਰ੍ਹਾਂ ਆਪਸ ਵਿੱਚ ਬੋਲਦਿਆਂ ਬੋਲਦਿਆਂ ਝਗੜਾ ਵੱਧ ਗਿਆ ਤੇ ਸੁਥਰੇ ਸ਼ਾਹ ਨੇ ਉਸ ਦੇ ਸਿਰ ਤੋਂ ਜੋ ਸੇਲੀ ਸੀ ਉਹ ਲਾ ਲਈ ਤੇ ਨੇੜੇ ਖੂਹ ਸੀ ਜਾ ਕੇ ਉਸ ਖੂਹ ਵਿੱਚ ਸੁੱਟ ਦਿੱਤੀ ਤੇ ਆਖਿਆ ਬੇਨਵਾ ਫਕੀਰ ਤੂੰ ਸਿੱਖਾਂ ਨੂੰ ਕਈ ਤਰ੍ਹਾਂ ਦੇ ਦੁਰਵਚਨ ਬੋਲਦਾ ਸੀ ਕਿ ਮੈਂ ਸਰਾਪ ਦੇ ਦਿਆਂਗਾ ਜੇ ਤੇਰੇ ਵਿੱਚ ਇੰਨੀ ਸ਼ਕਤੀ ਹੈ ਤੂੰ ਰਿਧੀਆਂ ਸਿੱਧੀਆਂ ਦਾ ਮਾਲਕ ਹੈ ਤਾਂ ਫਿਰ ਆ ਸੇਲੀ ਨੂੰ ਆਪਣੇ ਕੋਲ ਬੁਲਾ ਲੈ ਉਹ ਬੇਨਵਾ ਫਕੀਰ ਹਾਕਾ ਮਾਰਦਾ ਰਿਹਾ ਪਰ ਸੇਲੀ ਉਹਦੇ ਕੋਲ ਨਾ ਆਈ ਤੇ ਸੁਥਰੇ ਸ਼ਾਹ ਨੇ ਆਖਿਆ ਜੇ ਮੈਂ ਬੁਲਾ ਲਵਾਂ ਮੇਰੇ ਕੋਲੇ ਸੇਲੀ ਆ ਗਈ ਫਿਰ ਤੂੰ ਇਹਦੇ ਤੇ ਹੱਕ ਨਹੀਂ ਰੱਖੇਗਾ ਇਸ ਤਰ੍ਹਾਂ ਕਹਿ ਕੇ ਸੁਥਰੇ ਸ਼ਾਹ ਨੇ ਜਦੋਂ ਹਾਕ ਮਾਰੀ ਆਪਣੀਆਂ ਰਿਧੀਆਂ ਸਿੱਧੀਆਂ ਦੇ ਬਲ ਕਰਕੇ ਸੁਥਰੇ ਸ਼ਾਹ ਨੇ ਉਹ ਸੇਲੀ ਨੂੰ ਆਪਣੇ ਕੋਲ ਬੁਲਾ ਲਿਆ ਤੇ ਫਿਰ ਉਹ ਬੇਨਵੇ ਫਕੀਰ ਦੇ ਹੱਥ ਵਿੱਚ ਉਹ ਡੰਡਾ ਵੀ ਖੋਹ ਲਿਆ ਤੇ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਦੀ ਸੇਵਾ ਕਰਦਾ ਰਿਹਾ ਤੇ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਨੇ ਬਚਨ ਕੀਤੇ ਸੁਥਰੇ ਸ਼ਾਹ ਆਹ ਲੈ ਸਾਡੀ ਬਖਸ਼ਿਸ਼ ਥਾਵਾਂ ਥਾਵਾਂ ਤੇ ਜਾ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਸਿੱਖੀ ਦਾ ਪ੍ਰਚਾਰ ਕਰ ਇਹ ਫਿਰ ਦਿੱਲੀ ਵਿਖੇ ਬਹੁਤ ਲੰਮਾ ਸਮਾਂ ਰਹੇ ਉੱਥੇ ਜਾ ਕੇ ਕਈ ਪ੍ਰਕਾਰ ਦੇ ਕੌਤਕ ਕੀਤੇ ਜਿਵੇਂ ਕਾਜੀ ਲੋਕ ਹਿੰਦੂਆਂ ਦਾ ਤਿਲਕ ਚੱਟ ਲਿਆ ਕਰਦੇ ਸਨ ਜੰਯੂ ਲਾਹ ਲਿਆ ਕਰਦੇ ਸੀ ਸੁਥਰੇ ਸ਼ਾਹ ਇੱਕ ਦਿਨ ਵਿਸ਼ਟਾ ਦਾ ਤਿਲਕ ਲਾ ਕੇ ਚਲੇ ਗਏ ਔਰ ਸੂਰ ਦੇ ਮਾਸ ਦਾ ਜੰਯੂ ਪਾ ਲਿਆ ਬਾਦਸ਼ਾਹ ਦੀ ਸਭਾ ਵਿੱਚ ਜਾ ਕੇ ਕਾਜ਼ੀਆਂ ਨੂੰ ਆਖਿਆ ਕਾਜ਼ੀਓ ਤੁਸੀਂ ਹਿੰਦੂਆਂ ਦੇ ਟਿੱਕੇ ਚੱਟਦੇ ਹੋ ਆ ਮੇਰੇ ਮੱਥੇ ਤੇ ਲੱਗਿਆ ਟਿੱਕਾ ਚੱਟ ਕੇ ਵਿਖਾਓ ਆ ਮੇਰਾ ਜੰਯੂ ਖਿੱਚ ਕੇ ਤੋੜੋ ਕਾਜ਼ੀ ਬੜੇ ਸ਼ਰਮਿੰਦੇ ਹੋਏ ਵੀ ਇਹ ਤੇ ਵਿਸ਼ਟਾ ਦਾ ਤਿਲਕ ਲਾਈ ਫਿਰਦਾ ਇਹਨੂੰ ਕੌਣ ਚੱਟੇਗਾ ਤੇ ਨਾ ਹੀ ਉਹ ਸੂਰ ਦੇ ਮਾਸ ਦਾ ਬਣਿਆ ਹੋਇਆ ਤਿਲਕ ਤੋੜ ਸਕਦੇ ਸਨ ਕਿਉਂਕਿ ਸੂਰ ਨੂੰ ਮੁਸਲਮਾਨ ਬਹੁਤ ਅਪਵਿੱਤਰ ਮੰਨਦੇ ਹੈ ਫਿਰ ਇਸੇ ਤਰ੍ਹਾਂ ਇੱਕ ਦਿਨ ਹੋਰ ਕੌਤਕ ਕੀਤਾ ਆਪਣੀ ਇੱਕ ਜੁੱਤੀ ਰਾਤ ਨੂੰ ਮਸੀਤ ਵਿੱਚ ਜਾ ਕੇ ਰੱਖਿਆ ਸੀ ਭਾਈ ਸੁਥਰੇ ਦੇ ਪੈਰ ਵੱਟੇ ਸਨ ਕਾਜੀ ਜਦੋਂ ਸਵੇਰੇ ਮਸੀਤ ਵਿੱਚ ਗਏ ਵੇਖਿਆ ਵੀ ਆ ਇੱਕ ਜੁੱਤੀ ਹੈ ਖੁਦਾ ਇੱਥੇ ਨਵਾਜ਼ ਪੜ੍ਹਨ ਆਇਆ ਹੋਵੇਗਾ ਉਹ ਭੁੱਲ ਗਿਆ ਇਹ ਕਿਸੇ ਬੰਦੇ ਦੇ ਪੈਰ ਦੀ ਜੁੱਤੀ ਤਾਂ ਲੱਗਦੀ ਨਹੀਂ ਖੁਦਾ ਦੀ ਜੁੱਤੀ ਜਾਣ ਕੇ ਉਸ ਨੂੰ ਨਮਸਕਾਰਾਂ ਕਰਨ ਲੱਗੇ, ਪੂਜਣ ਲੱਗੇ। ਇਹ ਬਾਦਸ਼ਾਹ ਵੀ ਬੜਾ ਖੁਸ਼ ਹੋਇਆ ਵੀ ਖੁਦਾ ਨਵਾਜ਼ ਪੜਨ ਆਇਆ, ਉਸਦੀ ਜੁੱਤੀ ਰਹਿ ਗਈ ਹੈ। ਔਰ ਇਹਨਾਂ ਨੂੰ ਜੁੱਤੀ ਪੂਜਦਿਆਂ ਵੇਖ ਕੇ ਸੁਥਰੇ ਸ਼ਾਹ ਦੂਜੀ ਜੁੱਤੀ ਬਾਂਸ ਦੇ ਉੱਪਰ ਟੰਗ ਕੇ ਸ਼ਹਿਰ ਦੇ ਵਿੱਚ ਉੱਚੀ ਉੱਚੀ ਆਵਾਜ਼ ਦੇਣ ਲੱਗੇ ਵੀ ਮੇਰੀ ਜੁੱਤੀ ਕੁੱਤਾ ਚੁੱਕ ਕੇ ਲੈ ਗਿਆ ਇਹਦੇ ਨਾਲ ਦੀ, ਜੇ ਕਿਸੇ ਨੂੰ ਪਤਾ ਤੇ ਦੱਸ ਦਿਓ। ਜਦੋਂ ਕਾਜ਼ੀਆਂ ਨੇ ਵੇਖਿਆ ਵੀ ਇਹ ਜੁੱਤੀ ਤੇ ਉਸੇ ਜੁੱਤੀ ਨਾਲ ਦੀ ਹੈ ਜਿਹੜੀ ਸਾਨੂੰ ਮਸੀਤ ਵਿੱਚੋਂ ਲੱਭੀ ਹੈ, ਬਾਦਸ਼ਾਹ ਦੇ ਕੋਲ ਚਲੇ ਗਏ। ਕਹਿੰਦੇ ਬਾਦਸ਼ਾਹ, ਸੁਥਰੇ ਸ਼ਾਹ ਉਹਦੇ ਨਾਲ ਦੀ ਜੁੱਤੀ ਬਾਂਸ ਦੇ ਉੱਪਰ ਟੰਗੀ ਫਿਰਦਾ ਹੈ। ਤੇ ਬਾਦਸ਼ਾਹ ਨੇ ਬੁਲਾ ਲਿਆ, ਆਖਿਆ ਸੁਥਰੇ ਸ਼ਾਹ ਕੀ ਰੌਲਾ ਪਾਇਆ ਬਾਜ਼ਾਰ ਵਿੱਚ, ਇਹ ਤੇ ਜੁੱਤੀ ਬਹੁਤ ਵੱਡੀ ਹੈ, ਤੇਰੇ ਪੈਰਾਂ ਵਿੱਚ ਕਿਵੇਂ ਆਵੇਗੀ, ਪਾ ਕੇ ਵਿਖਾ। ਜੇ ਤਾਂ ਤੇਰੇ ਮੇਚ ਆ ਗਈ ਠੀਕ ਹੈ, ਜੇ ਨਾ ਮੇਚ ਆਈ ਤਾਂ ਫਿਰ ਤੈਨੂੰ ਮਰਵਾ ਦਿਆਂਗਾ। ਸੁਥਰੇ ਸ਼ਾਹ ਕਹਿਣ ਲੱਗਿਆ, ਬਾਦਸ਼ਾਹ ਇਹਦੇ ਨਾਲ ਦੀ ਜੁੱਤੀ ਮੰਗਵਾਓ, ਇੱਥੇ ਮੈਂ ਪਾ ਕੇ ਵਿਖਾਵਾਂਗਾ, ਜੇ ਮੇਚ ਨਾ ਆਈ ਤਾਂ ਭਾਵੇਂ ਮਾਰ ਦਿਓ। ਜਦੋਂ ਜੁੱਤੀ ਮੰਗਾਈ ਗਈ, ਜੋੜਾ ਇਕੱਠਾ ਹੋ ਗਿਆ। ਸੁਥਰੇ ਸ਼ਾਹ ਨੇ ਆਪਣੇ ਪੈਰਾਂ ਦੇ ਵਿੱਚ ਪਾ ਕੇ ਵਿਖਾ ਦਿੱਤਾ। ਇਸ ਤਰ੍ਹਾਂ ਸਾਧ ਸੰਗਤ ਜੀਓ, ਸੁਥਰੇ ਸ਼ਾਹ ਦਿੱਲੀ ਦੇ ਵਿੱਚ ਰਹੇ ਔਰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਮਤ ਦਾ ਭਾਰੀ ਪ੍ਰਚਾਰ ਕੀਤਾ। ਔਰ ਬਾਦਸ਼ਾਹ ਨੇ ਦੁਕਾਨਦਾਰਾਂ ਨੂੰ ਆਗਿਆ ਕੀਤੀ ਵੀ ਸੁਥਰੇ ਸ਼ਾਹ ਜਿਸ ਵੀ ਦੁਕਾਨ ਤੇ ਜਾਵੇ ਤੁਸੀਂ ਆਪਣੇ ਵੱਲੋਂ ਟਾਕਾ ਦਿਆ ਕਰੋ, ਇਹ ਪੂਰਨ ਫਕੀਰ ਹੈ। ਔਰ ਇਸ ਤੋਂ ਬਾਅਦ ਸਾਧ ਸੰਗਤ ਜੀ ਉਹ ਇਸ ਦੇ ਚੇਲੇ ਹੋਏ ਨੇ, ਜਿਨ੍ਹਾਂ ਨੇ ਭਾਰੀ ਪ੍ਰਚਾਰ ਕੀਤਾ ਔਰ ਆਪਣੇ ਮੁਖ ਤੋਂ ਕਿਹਾ ਕਰਦੇ ਸਨ, ਹਰ ਪਲ ਹਰ ਦਮ ਨਾਨਕ ਸ਼ਾਹ ਧਰਮ ਦਾ ਬੇੜਾ ਬੰਨੇ ਲਾ, ਇਹਨਾਂ ਦਾ ਮੁੱਖ ਸ਼ਬਦ ਹੋਇਆ ਕਰਦਾ ਸੀ। ਸਤਨਾਮ ਵਾਹਿਗੁਰੂ ਜਪਿਆ ਕਰਦੇ ਸਨ। ਪਰ ਹੌਲੀ ਹੌਲੀ ਇਹ ਸੁਥਰੇ ਸ਼ਾਹੀਆਂ ਦੇ ਵਿੱਚ ਵੀ ਹਿੰਦੂ ਮਤ ਦਾ ਪ੍ਰਭਾਵ ਪਿਆ, ਕੁਝ ਦੇਵੀਆਂ ਆਦਿ ਨੂੰ ਵੀ ਵਿੱਚ ਵਿੱਚ ਪੂਜਣ ਲੱਗ ਪਏ, ਕੁਝ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਦਰ ਧਰਦੇ ਪੰਥੀ ਬਣ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਉਪਦੇਸ਼ ਸੰਗਤਾਂ ਦੇ ਵਿੱਚ ਦ੍ਰਿੜ ਕਰਵਾਉਂਦੇ ਰਹੇ ਨੇ। ਇਸੇ ਤਰ੍ਹਾਂ ਫਿਰ ਅੱਗੇ ਪ੍ਰਸੰਗ ਆਇਆ ਸੀ ਸਾਧ ਸੰਗਤ ਜੀ ਉਹ ਭਾਈ ਘਨੱਈਆ ਜੀ ਦਾ, ਜੋ ਸ਼ਹੋਦਰਾ ਨਗਰ ਦੇ ਵਿੱਚ ਜਨਮੇ ਸਨ ਔਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਵੈਰਾਗਮਈ ਸ਼ਬਦ ਪੜ੍ਹ ਕੇ ਇਹਨਾਂ ਦੇ ਮਨ ਵਿੱਚ ਬਹੁਤ ਵੈਰਾਗ ਆਇਆ ਤੇ ਮਾਲਵੇ ਦੇਸ਼ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਸ਼ਰਨ ਵਿੱਚ ਪਹੁੰਚੇ ਹੈ ਔਰ ਸੇਵਾ ਕਰਦੇ ਰਹੇ ਨੇ ਮਸ਼ਕ ਲੈ ਕੇ। ਔਰ ਇੱਕ ਰੱਸਾ ਤੇ ਬੋਕਾ ਰੱਖਿਆ ਕਰਦੇ ਸਨ, ਖੂਹ ਦੇ ਵਿੱਚੋਂ ਜਲ ਕੱਢਣਾ, ਮਸ਼ਕ ਭਰਨੀ ਤੇ ਗੁਰੂ ਕੇ ਲੰਗਰ ਵਿੱਚ ਵੀ ਪਾਣੀ ਢੋਣਾ, ਘੋੜਿਆਂ ਆਦਿ ਨੂੰ ਪਿਲਾਉਣਾ, ਇਤਿਹਾਸਿਕ ਸੇਵਾ ਕਰਦਿਆਂ ਆਪਣੀ ਜ਼ਿੰਦਗੀ ਬਤੀਤ ਕਰਨ ਲੱਗੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਠੀਕਰ ਫੋਰ ਦਿੱਲੀ ਸਿਰ ਪ੍ਰਭਪੁਰ ਕੀਆ ਪਿਆਨ, ਜਦੋਂ ਆਪ ਸ਼ਹੀਦ ਹੋ ਗਏ ਤਾਂ ਫਿਰ ਇਹ ਘਨੱਈਆ ਰਾਮ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਹਜ਼ੂਰ ਰਹਿ ਕੇ ਸੇਵਾ ਕਰਦੇ ਰਹੇ। ਉਹ ਅਗਲਾ ਪ੍ਰਸੰਗ ਆਪ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੇਵ ਔਰ ਲੰਗਰ ਗੁਰ ਚੇਰੀ।
ਗੁਰੂ ਘਰ ਦੀ ਲੰਗਰ ਦੇ ਵਿੱਚ ਭਾਈ ਘਨੱਈਆ ਰਾਮ ਜੀ ਬਹੁਤ ਸੇਵਾ ਕਰਦੇ ਹਨ।
ਭਰਤ ਰਹਿਤ ਨਿਸ ਦਿਓ ਸਬਧੇਰੀ।
ਦਿਨ ਰਾਤ ਦਾ ਪਤਾ ਹੀ ਨਹੀਂ ਲੱਗਦਾ, ਅੱਠੇ ਪਹਿਰ ਸੇਵਾ ਦੇ ਵਿੱਚ ਮਗਨ ਰਹਿੰਦੇ ਹੈ, ਮੁੱਖ ਤੋਂ ਵਾਹਿਗੁਰੂ ਵਾਹਿਗੁਰੂ ਜਪਦੇ ਹੈ ਔਰ ਲੰਗਰ ਦੇ ਵਿੱਚ ਜਲ ਢੋਂਦੇ ਹਨ।
ਜਪਤ ਰਹਿਤ ਨਿਸ ਦਿਨ ਗੁਰਬਾਣੀ।
ਜਾਂ ਤੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਜਾਂ ਮੂਲ ਮੰਤਰ ਦੇ ਪਾਠ ਜਾਂ ਫਿਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਵੈਰਾਗਮਈ ਬਾਣੀ ਪੜ੍ਹਦੇ ਹੈ, ਕਦੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਸ਼ਬਦਾਂ ਦਾ ਅਭਿਆਸ ਕਰਦੇ ਹਨ।
ਹਰ ਗੁਰੂ ਭਗਤ ਮਾਹੇ ਮਤ ਸਾਨੀ।
ਹਰੀ ਪਰਮੇਸ਼ਰ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਭਗਤੀ ਵਿੱਚ ਇਹਨਾਂ ਦੀ ਬੁੱਧੀ ਇਕਮਿਕ ਹੋਈ ਹੋਈ ਹੈ।
ਪਿਖ ਅਧਿਕਾਰੀ ਤਾਂ ਕੋ ਫਿਰ ਗੁਰ।
ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਬਹੁਤ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਹੈ ਇਹਦੇ ਉੱਪਰ ਤੇ ਐਸੀ ਕਿਰਪਾ ਕੀਤੀ ਕਿ ਆਪਣੇ ਵੱਲੋਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਵਚਨ ਕੀਤਾ ਵੀ ਭਾਈ ਘਨੱਈਆ ਤੂੰ ਗੁਰੂ ਘਰ ਦੀ ਸੇਵਾ ਕਰਿਆ ਕਰ।
ਬੀਤਿਓ ਜਬੇ ਐਸ ਬਹੁ ਕਾਲ,
ਜਦੋਂ ਇਸ ਤਰ੍ਹਾਂ ਬਹੁਤ ਲੰਮਾ ਸਮਾਂ ਸੇਵਾ ਕਰਦਿਆਂ ਹੋਇਆਂ ਬਤੀਤ ਹੋਇਆ।
ਸੁਣੋ ਇੱਕ ਦਿਨ ਕੇ ਰਹਿਵਾਲ,
ਇੱਕ ਦਿਨ ਕੈਸਾ ਪ੍ਰਸੰਗ ਵਾਪਰਿਆ, ਉਹ ਸਾਰਾ ਹਵਾਲਾ ਆਪ ਸੁਣੋ।
ਤੁਰ ਕਣਕਾ ਦਲ ਜਬ ਗੁਰ ਸੰਗ,
ਜਦੋਂ ਮੁਸਲਮਾਨ ਤੇ ਪਹਾੜੀਏ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਨਾਲ
ਮਾਂਡ ਰਹੇ ਤਾਂ ਅਤ ਹੀ ਜੰਗ,
ਬਹੁਤ ਵੱਡਾ ਜੰਗ ਕਰ ਰਹੇ ਸੀ। ਇਧਰੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਸਿੰਘ ਸੂਰਮੇ ਤੁਰਕਾਂ ਅਤੇ ਪਹਾੜੀਆਂ ਦਾ ਮੁਕਾਬਲਾ ਕਰ ਰਹੇ ਸਨ।
ਰਾਮ ਕਨਈਆ ਜਲ ਭਰ ਲਿਆ ਵੈ,
ਤੇ ਭਾਈ ਕਨਈਆ ਜੀ ਉਸ ਸਮੇਂ ਵੀ ਸੇਵਾ ਕਰਦੇ ਰਹੇ ਜੰਗ ਯੁੱਧ ਦੇ ਵਿੱਚ, ਆਪਣੀ ਮਸਕ ਜਿਹੜੀ ਹੈ ਉਹ ਜਲ ਦੇ ਨਾਲ ਭਰ ਕੇ ਲਿਆਉਂਦੇ ਹਨ।
ਜੰਗ ਵਿੱਚ ਸਿੱਖਾਂ ਕੋ ਪਿਆਵੈ,
ਅਤੇ ਜੰਗ ਦੇ ਵਿੱਚ ਸਿੱਖਾਂ ਨੂੰ ਜਲ ਛਕਾਉਂਦੇ ਹਨ।
ਮਗ ਮੈਂ ਜਲ ਮਾਂਗ ਤਜੋ ਔਰ,
ਰਸਤੇ ਵਿੱਚ ਜਾਂਦਿਆਂ ਜਾਂਦਿਆਂ ਜੇ ਕੋਈ ਹੋਰ ਮੁਸਲਮਾਨ ਜਾਂ ਪਹਾੜੀਆ ਜਲ ਮੰਗ ਲੈਂਦਾ ਹੈ,
ਤਨੈ ਪਲਾਵਤ ਮੁੱਦ ਭਰ ਗੌਰ,
ਬਹੁਤ ਆਨੰਦ ਦੇ ਸਹਿਤ ਹੋ ਕੇ ਭਾਈ ਕਨਈਆ ਜੀ ਉਹਨਾਂ ਨੂੰ ਜਲ ਛਕਾਉਂਦੇ ਹਨ।
ਆਪਣਾ ਪਰਾਇਆ ਨਾ ਪਛਾਣੈ,
ਇਹ ਆਪਣਾ ਹੈ ਜਾਂ ਪਰਾਇਆ ਹੈ, ਸਿੱਖ ਹੈ ਜਾਂ ਮੁਸਲਮਾਨ ਹੈ ਜਾਂ ਹਿੰਦੂ ਹੈ, ਐਸੀ ਕੋਈ ਪਛਾਣ ਨੀ ਰੱਖਦੇ।
ਜਿਉਂ ਸਿੱਖਾਂ ਤਿਉਂ ਤੁਰਕਾਂ ਜਾਣੇ,
ਜਿਵੇਂ ਸਿੱਖਾਂ ਨੂੰ ਜਾਣਦੇ ਆ ਭਾਈ ਕਨਈਆ ਜੀ, ਉਸੇ ਤਰ੍ਹਾਂ ਹੀ ਤੁਰਕਾਂ ਨੂੰ ਜਾਣ ਕੇ ਇਹਨਾਂ ਮੁਸਲਮਾਨਾਂ ਨੂੰ ਜਲ ਛਕਾਉਂਦੇ ਹਨ।
ਬਾਲਕ ਮਗ ਮੈਂ ਤੁਰਕ ਕਨੇਰੇ,
ਇਸੇ ਤਰ੍ਹਾਂ ਸਾਧ ਸੰਗਤ ਜੀ ਉਹ ਰਸਤੇ ਵਿੱਚ ਬਹੁਤ ਮੁਸਲਮਾਨ ਜ਼ਖਮੀ ਫਟੜ ਹੋਏ ਹੋਏ ਡਿੱਗੇ ਪਏ ਸਨ।
ਫੇ ਜਾਮਨ ਨਹਿੰਦੇ ਤੇ ਅਗੇਰੇ,
ਉਹ ਸਾਰੇ ਜਲ ਦੀ ਮੰਗ ਕਰਦੇ ਸਨ। ਇੱਕ ਦਿਨ ਭਾਈ ਕਨਈਆ ਜੀ ਉਹਨਾਂ ਨੂੰ ਜਲ ਛਕਾਉਂਦੇ ਰਹੇ, ਇਹਨਾਂ ਨੇ ਅੱਗੇ ਨਾ ਜਾਣ ਦਿੱਤਾ।
ਵੀਚ ਮੋਰ ਕਿਉਂ ਸਿੰਘਣ ਤਾਈ,
ਉਧਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਸਿੰਘ ਜੋ ਆਪੋ ਆਪਣੇ ਮੋਰਚਿਆਂ ਦੇ ਵਿੱਚ ਬੈਠੇ ਹੋਏ ਸਨ, ਉਹਨਾਂ ਨੂੰ ਵੀ ਜਲ ਦੀ ਲੋੜ ਸੀ।
ਪਹੁੰਚਿਓ ਨਾਹੀਂ ਜਬੈ ਜਲ ਜਾਈ,
ਉਹਨਾਂ ਮੋਰਚਿਆਂ ਦੇ ਵਿੱਚ ਜਲ ਨਾ ਪਹੁੰਚਿਆ, ਭਾਈ ਕਨਈਆ ਜੀ ਨਾ ਪਹੁੰਚ ਸਕੇ, ਰਸਤੇ ਵਿੱਚ ਇਹਨਾਂ ਦੀ ਸਾਰੀ ਮਸ਼ਕ ਖਾਲੀ ਹੋ ਜਾਇਆ ਕਰੇ।
ਲੋਹਰਾ ਪਿਖ ਸਿੱਖਣ ਮਨ ਰੋਸ ਧਰ,
ਜਦੋਂ ਸਿੱਖਾਂ ਨੇ ਐਸਾ ਵੇਖਿਆ ਵੀ ਭਾਈ ਕਨਈਆ ਅੱਜ ਸਾਡੇ ਤੱਕ ਪਹੁੰਚਦਾ ਹੀ ਨਹੀਂ, ਰਸਤੇ ਵਿੱਚ ਹੀ ਆਪਣੀ ਸਾਰੀ ਮਸ਼ਕ ਖਾਲੀ ਕਰ ਦਿੰਦਾ ਹੈ।
ਕਹਿਓ ਦਸਮ ਗੁਰ ਪਾਸ,
ਸਾਧ ਸੰਗਤ ਜੀ ਉਹ ਰਾਤ ਦੇ ਸਮੇਂ ਜਦੋਂ ਜੰਗ ਕੁਝ ਟਿਕਿਆ, ਉਹ ਸਾਰੇ ਸਿੱਖ ਮੋਰਚਿਆਂ ਵਿੱਚ ਬੈਠੇ ਹੋਏ ਜਿਹੜੇ ਸੀ, ਦਸ਼ਮੇਸ਼ ਪਿਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਕੋਲ ਚਲੇ ਗਏ।
ਦੇਤ ਕਨਈਆ ਰਾਮ ਜਲ,
ਤੇ ਜਾ ਕਰਕੇ ਬੇਨਤੀ ਕੀਤੀ ਸਤਿਗੁਰੂ ਪਾਤਸ਼ਾਹ, ਜੋ ਕਨਈਆ ਰਾਮ ਜਲ ਛਕਾਉਂਦਾ ਹੈ ਯੁੱਧ ਭੂਮੀ ਵਿੱਚ,
ਹੋਰ ਕਨਕਾ ਬਹੁ ਖਾਸ,
ਪਰ ਇਹਨੂੰ ਬਹੁਤ ਵਾਰੀ ਵੇਖਿਆ, ਇਹ ਖਾਸ ਕਰਕੇ ਤੁਰਕਾਂ ਨੂੰ ਪਹਾੜੀਆਂ ਨੂੰ ਵੀ ਜਲ ਛਕਾਈ ਜਾਂਦਾ, ਪਰ ਅੱਜ ਤਾਂ ਐਸਾ ਰੁੱਝ ਗਿਆ ਉਹ ਸਾਡੇ ਤੱਕ ਪਹੁੰਚੇ ਹੀ ਨਹੀਂ, ਰਸਤੇ ਵਿੱਚ ਪਹਾੜੀਆਂ ਨੂੰ ਤੇ ਮੁਸਲਮਾਨਾਂ ਨੂੰ ਜਲ ਛਕਾਉਂਦਾ ਰਿਹਾ ਹੈ।
ਸੁਣ ਸਿੱਖਾਂ ਤਾਂ ਪੁੰਨ ਗੁਰ ਗਿਆਨੀ,
ਤੇ ਸਤਿਗੁਰੂ ਅੰਤਰਜਾਮੀ ਪਾਤਸ਼ਾਹ ਮਹਾਰਾਜ ਨੇ ਸਿੱਖਾਂ ਦੇ ਕੋਲੋਂ ਇਹ ਸਭ ਕੁਝ ਸੁਣਿਆ ਹੈ।
ਕਹੀ ਕਨਈਆ ਪ੍ਰਤੇ ਮਬਾਨੀ,
ਭਾਈ ਕਨਈਏ ਨੂੰ ਬੁਲਾ ਕੇ ਸਤਿਗੁਰੂ ਦਸ਼ਮੇਸ਼ ਪਿਤਾ ਜੀ ਇਸ ਤਰ੍ਹਾਂ ਬਚਨ ਕਹਿਣ ਲੱਗੇ।
ਤੂੰ ਜਾ ਤੁਰਕਨ ਤਾਈ ਪਲਾਵਤ,
ਐ ਪਿਆਰੇ ਸਿੱਖਾਂ ਤੂੰ ਰਸਤੇ ਵਿੱਚ ਤੁਰਕਾਂ ਨੂੰ ਪਹਾੜੀਆਂ ਨੂੰ ਜਲ ਛਕਾ ਦਿੰਦਾ ਹੈ।
ਸਿੱਖ ਪਿਆਸੇ ਬਹੁ ਕੁਰਲਾਵਤ,
ਸਾਡੇ ਸਿੱਖ ਜੋ ਸਾਰਾ ਸਾਰਾ ਦਿਨ ਮੋਰਚਿਆਂ ਦੇ ਵਿੱਚ ਬੈਠ ਕੇ ਉਹਨਾਂ ਦਾ ਮੁਕਾਬਲਾ ਕਰਦੇ ਆ, ਇਹ ਅੱਜ ਪਿਆਸੇ ਰਹਿ ਗਏ ਹੈ। ਇਹਨਾਂ ਨੇ ਆ ਕੇ ਅੱਜ ਇੱਕ ਪੁਕਾਰ ਕੀਤੀ ਹੈ, ਬੇਨਤੀ ਕੀਤੀ ਹੈ।
ਸਭਾ ਕਨਈਆ ਅਰਜੁ ਗੁਜਾਰੀ,
ਤਦੋਂ ਸਮੇਂ ਭਾਈ ਕਨਈਆ ਜੀ ਨੇ ਦੋਵੇਂ ਹੱਥ ਜੋੜੇ, ਦਸ਼ਮੇਸ਼ ਪਿਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਅੱਗੇ ਅਰਜ ਬੇਨਤੀ ਕੀਤੀ ਹੈ।
ਹੇ ਗੁਰ ਦੀਨ ਦਇਆਲ ਮੁਰਾਰੀ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ, ਆਪ ਦੀਨਾਂ ਦੇ ਉੱਪਰ ਦਇਆ ਕਰਨ ਵਾਲੇ ਹੋ, ਆਪ ਦਾ ਜਿਹੜਾ ਹਸਤ ਕਮਲ ਹੈ ਉਹ ਮਿਹਰਾਂ ਦੇ ਨਾਲ ਭਰਿਆ ਹੋਇਆ ਹੈ।
ਤੁਮ ਸਭ ਕੇ ਘਾਟ ਘਾਟ ਕੀ ਜਾਣਤ,
ਸਤਿਗੁਰੂ ਗਰੀਬ ਨਿਵਾਜ ਤੁਹਾਡੇ ਤੋਂ ਕੀ ਛੁਪਿਆ ਹੋਇਆ, ਤੁਸੀਂ ਸਭ ਦੇ ਦਿਲਾਂ ਦੀ ਗੱਲ ਨੂੰ ਜਾਣਨ ਵਾਲੇ ਹੋ।
ਰਚਤ ਜਗਤ ਪਾਲਤ ਫਿਰਹਾਨਤ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਤੁਸੀਂ ਜਗਤ ਨੂੰ ਬਣਾਉਣ ਵਾਲੇ ਹੋ, ਤੇ ਜਗਤ ਨੂੰ ਬਣਾ ਕੇ ਫਿਰ ਪਾਲਦੇ ਹੋ, ਤੇ ਫਿਰ ਜਦੋਂ ਆਪ ਜੀ ਦੀ ਇੱਛਾ ਹੁੰਦੀ ਹੈ ਉਹ ਆਪਣੇ ਪੈਦਾ ਕੀਤੇ ਹੋਏ ਜੀਵਾਂ ਨੂੰ ਹੀ ਹਾਨਤ ਨਾਸ਼ ਕਰ ਦਿੰਦੇ ਹੋ।
ਹਿੰਦੂ ਤੁਰਕ ਛਿੰਗ ਜਹ ਜੇਤੇ,
ਸਤਿਗੁਰੂ ਗਰੀਬ ਨਿਵਾਜ ਆ ਜਿੰਨੇ ਵੀ ਹਿੰਦੂ ਪਹਾੜੀ ਜਾਂ ਫਿਰ ਤੁਰਕ ਮੁਸਲਮਾਨ ਜਾਂ ਆਪ ਜੀ ਦੇ ਪਿਆਰੇ ਸਚਿਆਰੇ ਸਿੰਘ ਹਨ।
ਮੈਂ ਤਵ ਰੂਪ ਨਿਰਖ ਹਾਂ ਤੇਤੇ।
ਸਤਿਗੁਰੂ ਗਰੀਬ ਨਿਵਾਜ, ਆਪ ਜੀ ਨੇ ਐਸੇ ਬ੍ਰਹਮ ਗਿਆਨ ਦੀ ਅਵਸਥਾ ਬਖਸ਼ ਦਿੱਤੀ ਹੈ, ਮੈਂ ਇਹਨਾਂ ਸਾਰਿਆਂ ਦੇ ਵਿੱਚ ਤੁਹਾਡਾ ਹੀ ਰੂਪ ਵੇਖਦਾ ਹਾਂ, ਤੁਹਾਡੇ ਤੋਂ ਬਿਨਾਂ ਹੋਰ ਕੋਈ ਪਰਾਇਆ ਦਿਸਦਾ ਹੀ ਨਹੀਂ ਹੈ।
ਤੁਮ ਜਹ ਖੇਲ ਆਪਣੀ ਸੱਜ ਕੇ।
ਸਤਿਗੁਰੂ ਗਰੀਬ ਨਿਵਾਜ, ਇਹ ਤਾਂ ਤੁਹਾਡੀ ਇੱਕ ਖੇਡ ਹੈ, ਤੁਹਾਡਾ ਇੱਕ ਕੌਤਕ ਬਣਾਇਆ ਹੋਇਆ ਹੈ।
ਬਾਲ ਬਿਨੋਦ ਪ੍ਰਮੋਦ ਸੋ ਭੱਜ ਕੇ।
ਸਤਿਗੁਰੂ ਗਰੀਬ ਨਿਵਾਜ, ਜਿਵੇਂ ਛੋਟਾ ਬੱਚਾ ਬੜੀ ਖੁਸ਼ੀ ਦੇ ਸਹਿਤ ਖੇਡਾਂ ਖੇਡਦਾ, ਇਹ ਸੰਸਾਰ ਸਮੁੱਚਾ ਇਹ ਆਪ ਜੀ ਦੀ ਖੇਡ ਹੈ, ਆਪ ਇਸ ਸੰਸਾਰ ਨੂੰ ਆਪ ਹੀ ਖਿਡਾ ਰਹੇ ਹੋ।
ਨਾਟ ਪੁਤਰੀ ਜਿਉ ਰਹੇ ਲੜਾਏ ਹੈ।
ਸਤਿਗੁਰੂ ਗਰੀਬ ਨਿਵਾਜ, ਜਿਵੇਂ ਨਾਟ ਪੁਤਲੀਆਂ ਲੈ ਕੇ ਆਉਂਦਾ ਔਰ ਉਹਨਾਂ ਪੁਤਲੀਆਂ ਦਾ ਤਮਾਸ਼ਾ ਵਿਖਾਉਂਦਾ ਹੈ, ਤੇ ਨਟ ਦੀਆਂ ਪ੍ਰੇਰੀਆਂ ਹੋਈਆਂ ਉਹ ਪੁਤਲੀਆਂ ਆਪਸ ਦੇ ਵਿੱਚ ਲੜਦੀਆਂ ਹਨ।
ਵੇਖ ਬਸੇ ਖਾਪ ਬਿਗਸਾਏ ਹੈ।
ਸਤਿਗੁਰੂ ਗਰੀਬ ਨਿਵਾਜ, ਸੱਚੇ ਪਾਤਸ਼ਾਹ ਆਪ ਨਟ ਦੀ ਨਿਆਈ ਹੋ, ਇਹ ਜਿੰਨੇ ਵੀ ਦੁਨੀਆਂ ਦੇ ਜੀਵ ਹੈ ਪੁਤਲੀਆਂ ਦੀ ਤਰ੍ਹਾਂ ਹਨ, ਆਪ ਇਹਨਾਂ ਪੁਤਲੀਆਂ ਨੂੰ ਆਪ ਹੀ ਖਿਡਾ ਰਹੇ ਹੋ, ਆਪ ਹੀ ਲੜਾ ਰਹੇ ਹੋ, ਔਰ ਫਿਰ ਵੇਖ ਕਰਕੇ ਆਪ ਵਿਸ਼ੇਸ਼ ਤੌਰ ਤੇ ਪ੍ਰਸੰਨ ਹੁੰਦੇ ਹੋ।
ਸਰਬ ਰੂਪ ਮੈਂ ਤੁਮੈ ਲਖ ਹਾਂ।
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ, ਸਾਰਿਆਂ ਦੇ ਵਿੱਚ ਮੈਂ ਆਪ ਜੀ ਦਾ ਰੂਪ ਹੀ ਵੇਖਦਾ ਹਾਂ।
ਜੋ ਜਲ ਮੰਗਤ ਤਿਸੈ ਸ਼ਕ ਆਏ ਹਾਂ।
ਯੁੱਧ ਭੂਮੀ ਦੇ ਵਿੱਚ ਜਿਹੜਾ ਵੀ ਆਵਾਜ਼ ਮਾਰਦਾ ਹੈ, ਉਸ ਨੂੰ ਆਪ ਜੀ ਦਾ ਰੂਪ ਵੇਖ ਕੇ ਮੈਂ ਜਲ ਛਕਾ ਦਿੰਦਾ ਹਾਂ।
ਸਿੱਖ ਆਪਣੇ ਤੁਰਕ ਪਰਾਏ।
ਸਤਿਗੁਰੂ ਗਰੀਬ ਨਿਵਾਜ, ਸਿੱਖ ਆਪਣੇ ਹੈ, ਤੁਰਕ ਪਰਾਏ ਹਨ।
ਜਹ ਉਪਦੇਸ਼ ਨਾ ਆਪ ਦਿਡਾਏ।
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ, ਆਪ ਨੇ ਕਦੇ ਐਸਾ ਉਪਦੇਸ਼ ਨਹੀਂ ਦਿੱਤਾ, ਆਪ ਤਾਂ ਆਪਣੇ ਮੁਖ ਤੋਂ ਕਹਿੰਦੇ ਹੋ।
ਬਾਲਕ ਸ਼੍ਰੀ ਮੁਖ ਐਸ ਬਖਾਨੋ।
ਸਤਿਗੁਰੂ ਗਰੀਬ ਨਿਵਾਜ, ਤੁਹਾਡੇ ਸੋਹਣੇ ਸ਼੍ਰੀ ਮੁਖ ਤੋਂ ਉਚਾਰਿਆ ਹੋਇਆ ਬਚਨ ਇਸ ਤਰ੍ਹਾਂ ਦਾ ਹੈ।
ਹਿੰਦੂ ਤੁਰਕ ਏਕ ਹਰ ਮਾਨੋ।
ਵੀ ਦੁਨੀਆਂ ਦੇ ਤਮਾਮ ਜੀਵ ਜਿਹੜੇ ਹੈ, ਉਹ ਭਾਵੇਂ ਹਿੰਦੂ ਹੈ ਭਾਵੇਂ ਮੁਸਲਮਾਨ ਹੈ, ਉਹ ਇੱਕ ਪਰਮੇਸ਼ਰ ਦਾ ਰੂਪ ਜਾਨਣਾ ਕਰੋ।
ਉਨਹੈ ਮਸੀਤ ਦੇਹੋਰੇ ਗਈ।
ਸਤਿਗੁਰੂ ਗਰੀਬ ਨਿਵਾਜ, ਫਿਰ ਆਪ ਜੀ ਦਾ ਇਹ ਵੀ ਬਚਨ ਹੈ ਵੀ ਜੋ ਮਸੀਤਾਂ ਤੇ ਦੇਹੋਰੇ ਮੰਦਰ ਹਨ,
ਰਾਵਰ ਕਹੇ ਇੱਕ ਸੇ ਤੇਈ,
ਇਹ ਸਭ ਇੱਕ ਸਮਾਨ ਹੈ, ਵੀ ਮਸੀਤ ਵਿੱਚ ਮੰਦਰਾਂ ਵਿੱਚ ਰਹਿਣ ਵਾਲਾ ਇੱਕੋ ਪਰਮਾਤਮਾ ਵਾਹਿਗੁਰੂ ਹੈ, ਆਪਨੇ ਇੱਕ ਸਮਾਨ ਹੀ ਵਰਣਨ ਕੀਤਾ ਹੈ।
ਜਿਉ ਜਾ ਬ੍ਰਹਮ ਗਿਆਨ ਰਸ ਸਵਾਨੇ।
ਸਤਿਗੁਰੂ ਗਰੀਬ ਨਿਵਾਜ, ਸੱਚੇ ਪਾਤਸ਼ਾਹ, ਇਹ ਸਾਰਾ ਬ੍ਰਹਮ ਗਿਆਨ ਆਪ ਜੀ ਦਾ ਹੀ ਬਖਸ਼ਿਸ਼ ਕੀਤਾ ਹੋਇਆ ਮੈਂ ਵਰਣਨ ਕੀਤਾ।
ਬੈਨ ਕਨਹੀਏ ਰਾਮ ਬਖਾਨੇ।
ਭਾਈ ਕਨਹੀਆ ਜੀ ਨੇ ਜਦੋਂ ਇਸ ਤਰ੍ਹਾਂ ਦੀ ਬੇਨਤੀ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਕੀਤੀ,
ਸੁਣ ਕਲਗੀ ਧਰਮ ਮਨ ਮੁੱਧ ਠਾਨ,
ਸੁਣ ਕਰਕੇ ਕਲਗੀ ਧਰ ਗਰੀਬ ਨਿਵਾਜ, ਸਤਿਗੁਰੂ ਬਹੁਤ ਪ੍ਰਸੰਨ ਹੋਏ, ਭਾਈ ਕਨਹੀਏ ਦੇ ਤਾਈ ਮਲਮ ਤੇ ਪੱਟੀ ਦੇ ਕੇ ਬਚਨ ਕੀਤਾ, ਭਾਈ ਕਨਹੀਆ ਜਿੱਥੇ ਜ਼ਖਮੀ ਵੇਖਦਾ ਹੋਵੇ ਨਾ ਆ ਮਲਮ ਲਾ ਕੇ ਪੱਟੀ ਬੰਨ ਦਿਆ ਕਰ।
ਹੋਏ ਤੁਸ਼ਟ ਵਰ ਦਇਓ ਮਹਾਨ।
ਭਾਈ ਕਨਹੀਆ ਦਸ਼ਮੇਸ਼ ਪਿਤਾ ਦੇ ਕੋਲੋਂ ਉਹ ਮਲਮ ਪੱਟੀ ਲੈ ਕੇ ਹੁਣ ਜਿੱਥੇ ਪਹਿਲਾਂ ਜਲ ਛਕਾਉਂਦੇ ਸਨ ਮਲਮ ਲਾ ਕੇ ਪੱਟੀ ਵੀ ਕਰ ਦਿੰਦੇ ਹੈ, ਇਉਂ ਸੇਵਾ ਦੇ ਵਿੱਚ ਜੁਟੇ ਹੋਏ ਹੈ, ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਬਹੁਤ ਪ੍ਰਸੰਨ ਹੋਏ ਤੇ ਐਸੀ ਸੇਵਾ ਵੇਖ ਕੇ ਫਿਰ ਵਰ ਦਿੱਤਾ ਹੈ।
ਨਿਜ ਕਰ ਕਾਰ ਮਾਲ ਬਖਸ਼ਾਇਓ।
ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇੱਕ ਦਿਨ ਆਪਣੇ ਹੱਥ ਸਾਫ ਕਰਨ ਵਾਲਾ ਸੁੰਦਰ ਰੁਮਾਲ ਦਿੱਤਾ।
ਰਿੱਧ ਸਿੱਧ ਦਾ ਪੂਰਨ ਕੀਓ,
ਰਿੱਧੀਆਂ ਸਿੱਧੀਆਂ ਬਖਸ਼ ਕੇ ਪੂਰਨ ਕਰ ਦਿੱਤਾ। ਆ ਲੈ ਭਾਈ ਕਨਹੀਆ ਸਾਡੇ ਹੱਥ ਦੀ ਬਖਸ਼ਿਸ਼, ਹੁਣ ਥਾਵਾਂ ਥਾਵਾਂ ਤੇ ਜਾ ਕੇ ਆਪਣੀ ਇੱਛਾ ਦੇ ਨਾਲ ਪ੍ਰਚਾਰ ਕਰ।
ਦੋਹਰਾ ਜਾਪਦ ਬਖਸ਼ਿਸ਼ ਗੁਰੂ ਤੈ।
ਇਸ ਤਰ੍ਹਾਂ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਕਿਰਪਾ ਬਖਸ਼ਿਸ਼ ਪ੍ਰਾਪਤ ਕਰਕੇ
ਵਰ ਅਰ ਆਗਿਆ ਪਾਏ।
ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਵਰ ਪ੍ਰਾਪਤ ਕੀਤਾ ਔਰ ਦੋਵੇਂ ਹੱਥ ਜੋੜ ਕੇ ਆਗਿਆ ਪ੍ਰਾਪਤ ਕੀਤੀ, ਪਾਤਸ਼ਾਹ ਮਹਾਰਾਜ ਆਗਿਆ ਦਿਓ ਮੈਂ ਆਪ ਜੀ ਦੇ ਦਰ ਘਰ ਦਾ ਪ੍ਰਚਾਰ ਕਰ ਸਕਾਂ।
ਪੂਰਨ ਪੂਰਨ ਪੁਰਖ ਹੋਵੇ।
ਬਹੁਤ ਛੇਤੀ ਬਖਸ਼ਿਸ਼ ਪ੍ਰਾਪਤ ਕਰ ਲਈ, ਪੂਰਨ ਪੁਰਖ ਬਣ ਗਿਆ ਹੈ।
ਤਵੇ ਕਨਹੀਆ ਜਾਏ।
ਤਦੋਂ ਭਾਈ ਕਨਹੀਆ ਜੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲੋਂ ਅਨੰਦਪੁਰ ਸਾਹਿਬ ਤੋਂ ਤੁਰ ਪਏ ਹਨ।
ਰਜੀ ਧਰਮਸ਼ਾਲਾ ਪ੍ਰਥਮ।
ਸਾਧ ਸੰਗਤ ਜੀ ਸਭ ਤੋਂ ਪਹਿਲਾਂ ਇਸਨੇ ਇਹਨਾਂ ਨੇ ਜਾ ਕੇ ਇੱਕ ਧਰਮਸ਼ਾਲਾ ਰਚੀ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਪ੍ਰਚਾਰ ਕਰਨ ਵਾਸਤੇ।
ਕੋਵਾ ਨਗਰ ਮਜਾਰ,
ਕੋਵਾ ਨਾਮ ਦਾ ਨਗਰ ਹੈ, ਉੱਥੇ ਜਾ ਕੇ ਧਰਮਸ਼ਾਲਾ ਬਣਾਈ, ਉੱਥੋਂ ਦੇ ਲੋਕਾਂ ਨੂੰ ਇਕੱਠਿਆਂ ਕੀਤਾ ਔਰ ਆਖਿਆ ਭਾਈ ਪਰਮੇਸ਼ਰ ਵਾਹਿਗੁਰੂ ਦਾ ਕੀਰਤਨ ਕਰਿਆ ਕਰੋ, ਜਸ ਗਾਇਆ ਕਰੋ,
ਬਾਣ ਬਾਟਨ ਜਿਕਰਤ ਕਰ।
ਭਾਈ ਕਨਈਆ ਜੀ ਇਉਂ ਗੁਰਸਿੱਖੀ ਦਾ ਪ੍ਰਚਾਰ ਕਰਦੇ ਆ ਧਰਮਸ਼ਾਲਾ ਦੇ ਵਿੱਚ, ਔਰ ਇਸ ਦੇ ਨਾਲ ਨਾਲ ਜਿਹੜੀ ਆਪਣੀ ਕਿਰਤ ਹੈ ਉਹ ਬਾਣ ਵੱਟਣ ਦੀ ਸ਼ੁਰੂ ਕਰ ਲਈ, ਆਪਣੇ ਹੱਥਾਂ ਦੇ ਨਾਲ ਬਾਣ ਵੱਟਦੇ ਹੈ।
ਪਾਵਤਿਆਂ ਨੇ ਉਧਾਰ,
ਆਪਣੇ ਹੱਥੀ ਕਿਰਤ ਕਰਕੇ ਤੇ ਬਾਣ ਵੱਟ ਕੇ ਫਿਰ ਜੋ ਕੁਝ ਪ੍ਰਾਪਤ ਹੁੰਦਾ ਹੈ ਉਹਦਾ ਅੰਨ ਆਦਿ ਲੈ ਕੇ ਭੋਜਨ ਕਰਦੇ ਹਨ।
ਪੰਥ ਚਲਾਇਓ ਆਪਣਾ,
ਇਸ ਤਰ੍ਹਾਂ ਸਾਧ ਸੰਗਤ ਜੀ ਉਹ ਭਾਈ ਕਨਈਆ ਜੀ ਨੇ ਇੱਕ ਆਪਣਾ ਮਤ ਤੋਰਿਆ, ਭਾਵ ਗੁਰੂ ਨਾਨਕ ਪੰਥੀ ਹੋ ਕੇ ਪ੍ਰਚਾਰ ਕਰਦੇ ਰਹੇ।
ਗੁਰਸਿੱਖੀ ਦ੍ਰਿੜਾਏ,
ਅਤੇ ਗੁਰਸਿੱਖੀ ਲੋਕਾਂ ਦੇ ਵਿੱਚ ਦ੍ਰਿੜ ਕਰਵਾਈ ਹੈ।
ਚੇਲਾ ਸੇਵਾ ਰਾਮ ਤਿਸ,
ਤੇ ਇਹਨਾਂ ਦਾ ਇੱਕ ਬੜਾ ਸੋਹਣੀ ਅਵਸਥਾ ਵਾਲਾ ਚੇਲਾ ਹੋਇਆ ਹੈ, ਇਸ ਦਾ ਨਾਮ ਹੈ ਸੇਵਾ ਰਾਮ।
ਭਇਓ ਸੰਤ ਭਲ ਪਾਏ,
ਅਤੇ ਬੜਾ ਭਲਾ ਸੁਭਾਅ ਵਾਲਾ, ਸ਼ਾਂਤ ਆਤਮਾ ਵਾਲਾ, ਭਾਈ ਕਨਹਿਆ ਜੀ ਦੀ ਤਰ੍ਹਾਂ ਨਾਮ ਜਪਦਾ ਹੈ ਔਰ ਇਸੇ ਤਰ੍ਹਾਂ ਹੀ ਬਾਣ ਵੱਟ ਕੇ ਆਪਣੀ ਕਿਰਤ ਚਲਾਉਂਦਾ ਹੈ।
ਤਬਿਤ ਤਾਂ ਕੇ ਚੇਲੇ ਪਏ ਅੱਗੇ ਸਹਿਜ ਰਾਮ ਰਾਣਾ ਰਾਮ,
ਤੇ ਸਾਧ ਸੰਗਤ ਜੀ ਉਹ ਸੇਵਾ ਰਾਮ ਦੇ ਅੱਗੇ ਜਿਹੜੇ ਚੇਲੇ ਹੋਏ ਉਹਨਾਂ ਦਾ ਨਾਮ ਹੈ ਸਹਿਜ ਰਾਮ ਤੇ ਇੱਕ ਦਾ ਨਾਮ ਰਾਣਾ ਰਾਮ ਹੈ।
ਲਕਸ਼ਮਣ ਰਾਮ ਤਾਂ ਨਰਾਇਣ ਰਾਮ ਜਾਨੀ ਹੈ,
ਹੋਰ ਇੱਕ ਚੇਲਾ ਲਕਸ਼ਮਣ ਰਾਮ ਕਰਕੇ ਹੋਇਆ ਹੈ ਤੇ ਨਰਾਇਣ ਰਾਮ ਇਹ ਵੀ ਆਪ ਜਾਨਣਾ ਕਰੋ।
ਸਾਹਿਬ ਰਾਮ ਭਦਰ ਰਾਮ ਸੰਤੋਖ ਰਾਮ ਅੱਡਣ ਸ਼ਾਹ,
ਇਸੇ ਤਰ੍ਹਾਂ ਸਾਹਿਬ ਰਾਮ ਹੋਇਆ ਹੈ, ਭਦਰ ਰਾਮ ਹੋਇਆ ਹੈ, ਇਸੇ ਤਰ੍ਹਾਂ ਇੱਕ ਸੰਤੋਖ ਰਾਮ ਹੋਇਆ ਤੇ ਅੱਡਣ ਸ਼ਾਹ, ਇੱਕ ਅੱਡਣ ਸ਼ਾਹ ਹੋਏ ਹੈ ਜਿਹੜੇ ਸ਼ਾਹੂਕਾਰੇ ਦਾ ਕੰਮ ਕਰਦੇ ਸਨ।
ਇਤਿਆਦ ਦਵਾਦਸ਼ ਪੁਰਖ ਪਰਮਾਨੀ ਹੈ,
ਇਸ ਤਰ੍ਹਾਂ ਸਾਧ ਸੰਗਤ ਜੀ ਉਹ ਸੇਵਾ ਰਾਮ ਦੇ ਅੱਗੇ ਤਕਰੀਬਨ 12 ਕਿਹੇ ਚੇਲੇ ਸੇਵਾਦਾਰ ਹੋਏ ਜਿਨ੍ਹਾਂ ਨੇ ਥਾਵਾਂ ਥਾਵਾਂ ਤੇ ਗੁਰਸਿੱਖੀ ਦਾ ਪ੍ਰਚਾਰ ਕੀਤਾ।
ਅੱਡਣ ਸ਼ਾਹ ਸ਼ਾਹੂਕਾਰ ਪਾਇਓ ਜਾਂਦੇ ਰਹੇ ਉਹ ਸ਼ਾਹ,
ਅੱਡਣ ਸ਼ਾਹ ਜਿਹੜੇ ਸਨ ਉਹ ਸ਼ਾਹੂਕਾਰ ਸੀ, ਇਸ ਕਰਕੇ ਉਹਨਾਂ ਦਾ ਨਾਮ ਅੱਡਣ ਸ਼ਾਹ ਕਰਕੇ ਮਸ਼ਹੂਰ ਹੋਇਆ।
ਅੱਡਣ ਸ਼ਾਹ ਹੀ ਤਾਂ ਕੀ ਸੰਪਰਦਾ ਕੇ ਹੈ ਪਛਾਣੀ ਹੈ,
ਜਿਹੜੇ ਅੱਡਣ ਸ਼ਾਹ ਦੀ ਸੰਪਰਦਾ ਦੇ ਸਾਧੂ ਮਹਾਤਮਾ ਨੇ ਉਹਨਾਂ ਨੂੰ ਅੱਡਣ ਸ਼ਾਹੀ ਕਹਿ ਕੇ ਯਾਦ ਕੀਤਾ ਜਾਂਦਾ, ਆਪ ਸੰਗਤਾਂ ਪਛਾਣਨਾ ਕਰੋ।
ਭਾਖਤੇ ਹੈ ਸੇਵਾ ਪੰਥੀ ਪਛਮ ਕੀ ਓਰ ਇਨ,
ਪੱਛੋਂ ਦੀ ਦਿਸ਼ਾ ਵੱਲ ਆਪ ਜਾਓ, ਪਾਕਿਸਤਾਨ ਦੀ ਧਰਤੀ ਵੱਲ, ਉਧਰ ਇਹਨਾਂ ਨੂੰ ਸੇਵਾ ਪੰਥੀ ਕਹਿੰਦੇ ਆ। ਸੇਵਾ ਪੰਥੀ ਵੀ ਇਹ ਸੰਪਰਦਾ ਦਾ ਨਾਮ ਹੈ ਤੇ ਅੱਡਣ ਸ਼ਾਹੀ ਵੀ ਇਸੇ ਸੰਪਰਦਾ ਦਾ ਹੀ ਨਾਮ ਹੈ।
ਬਿਨਾਂ ਏਕ ਈਸ਼ ਗੁਰ ਮਾਨ ਤਨ ਆਨੀ ਹੈ,
ਜਿਹੜੇ ਸੇਵਾ ਪੰਥੀ ਅੱਡਣ ਸ਼ਾਹੀ ਸਾਧੂ ਮਹਾਤਮਾ ਫਕੀਰ ਹੈ, ਇਹ ਇੱਕ ਈਸ਼ਵਰ ਤੋਂ ਬਿਨਾਂ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਗੁਰੂ ਘਰ ਤੋਂ ਬਿਨਾਂ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਛੱਡ ਕੇ ਹੋਰ ਕਿਸੇ ਨੂੰ ਨਹੀਂ ਮੰਨਦੇ।
ਧਰਮ ਕਾ ਵਿਹਾਰ ਕਰ ਕ੍ਰਿਤ ਤੈ ਵਪਾਰ,
ਜਿਹੜਾ ਵਿਵਹਾਰ ਹੈ ਇਹਨਾਂ ਦਾ ਉਹ ਧਰਮ ਵਾਲਾ ਹੈ, ਤੇ ਸਾਧ ਸੰਗਤ ਜੀ ਉਹ ਵਪਾਰ ਆਦਿ ਕਰਕੇ ਆਪਣੀ ਰੋਜੀ ਚਲਾਉਂਦੇ ਹਨ।
ਕਰ ਹੈ ਅਜੀਵਕਾ ਨਾ ਪੂਜਾ ਲੇ ਤੁਮੰਗ ਹੈ,
ਇਸ ਤਰ੍ਹਾਂ ਆਪਣੀ ਉਪਜੀਵਕਾ ਰੋਜੀ ਰੋਟੀ ਚਲਾਉਂਦੇ ਨੇ ਤੇ ਨਾਲ ਪੂਜਾ ਲੇ ਤੁਮੰਗ ਹੈ, ਕਿਸੇ ਤੋਂ ਮੰਗ ਕੇ ਪੂਜਾ ਨਹੀਂ ਲੈਂਦੇ ਵੀ ਸਾਨੂੰ ਚਾਹੀਦਾ ਹੈ।
ਸਿੰਘ ਤਾਂ ਸਹਿਜ ਧਾਰੀ ਦੋ ਭਾਂਤ ਹੈ ਉਦਾਰੀ,
ਇਹਨਾਂ ਸੇਵਾ ਪੰਥੀਆਂ ਦੇ ਵਿੱਚ ਅੱਡਣ ਸ਼ਾਹੀ ਮਹਾਤਮਾ ਦੇ ਵਿੱਚ ਦੋ ਤਰ੍ਹਾਂ ਦੇ ਸਾਧੂ ਹੈ, ਇੱਕ ਤਾਂ ਉਹ ਆ ਜਿਹੜੇ ਸਿੰਘ ਸਜੇ ਹੋਏ ਆ, ਅੰਮ੍ਰਿਤ ਧਾਰੀ ਹੈ, ਪੰਜਾਂ ਕਕਾਰਾਂ ਦੀ ਰਹਿਤ ਰੱਖਦੇ ਹੈ, ਤੇ ਦੂਜੇ ਤਰ੍ਹਾਂ ਦੇ ਮਹਾਤਮਾ ਉਹ ਸਹਿਜ ਧਾਰੀ ਨੇ, ਭਾਵ ਅੰਮ੍ਰਿਤ ਨਹੀਂ ਛਕਿਆ ਹੋਇਆ।
ਹੈ ਪਰਿਆ ਪਾਰੀ ਸਹਿਜ ਧਾਰੀ ਹੀ ਨਿਸੰਗ ਹੈ,
ਗਿਆਨੀ ਗਿਆਨ ਸਿੰਘ ਜੀ ਲਿਖਦੇ ਆ, ਸਾਧ ਸੰਗਤ ਜੀ ਜੇ ਆਪ ਵੇਖੋ ਤਾਂ ਬਹੁਗਣਤੀ ਵਿੱਚ ਇਹ ਮਹਾਤਮਾ ਸਹਿਜ ਧਾਰੀ ਲੱਭਦੇ ਆ, ਪਰ ਵਿਰਲੇ ਵਿਰਲੇ ਅੰਮ੍ਰਿਤ ਧਾਰੀ ਹਨ।
ਪਰਚਾ ਵਿਸ਼ੇਸ਼ ਕਥਾ ਕੀਰਤਨ ਕਾ ਹਮੇਸ਼,
ਜਿਹੜਾ ਪਰਚਾ ਹੈ ਇਹਨਾਂ ਦਾ, ਚਿੱਤ ਦਾ ਪਰਚਾਓ ਹੈ, ਉਹ ਕਥਾ ਤੇ ਕੀਰਤਨ ਵਿੱਚ, ਕਥਾ ਕੀਰਤਨ ਹਰ ਕੋਈ ਕਰਦਾ, ਭਾਵੇਂ ਉਹ ਸਹਿਜ ਧਾਰੀ ਹੈ ਭਾਵੇਂ ਸਿੰਘ ਹੈ, ਕਥਾ ਕੀਰਤਨ ਦੇ ਨਾਲ ਅਤਿਅੰਤ ਪ੍ਰੇਮ ਹੈ।
ਰਾਖ ਹੈ ਅਸ਼ੇਸ਼ ਭੇਹ ਸ਼ੁਕਲ ਉਮੰਗ ਹੈ,
ਸਦਾ ਨਾਮ ਜਪਣ ਦੀ ਉਮੰਗ ਉਮਾਹ ਰੱਖਦੇ ਆ, ਉਤਸ਼ਾਹ ਰੱਖਦੇ ਆ ਨਾਮ ਜਪਣ ਦਾ, ਆਪ ਜਪਦੇ ਆ, ਦੂਜਿਆਂ ਨੂੰ ਜਪਾਉਂਦੇ ਆ, ਤੇ ਜਿਹੜਾ ਇਹਨਾਂ ਦਾ ਬਾਣਾ ਹੈ ਉਹ ਚਿੱਟੇ ਰੰਗ ਦਾ ਹੋਇਆ ਕਰਦਾ।
ਡੇਰੇ ਇਨ ਕੇਰੇ ਹੈ ਬਧੇਰੇ ਦੇਸ਼ ਲਹਿੰਦੇ ਮੈਂ।
ਜੇਕਰ ਇਹਨਾਂ ਦੇ ਬਹੁਤੇ ਡੇਰੇ ਵੇਖਣੇ ਹੈ ਤਾਂ ਉਹ ਲਹਿੰਦੇ ਦੇਸ਼ ਵਿਚ, ਭਾਵ ਅੱਜ ਕੱਲ ਉਹ ਪਾਕਿਸਤਾਨ ਵਿਖੇ ਹਨ।
ਕਹਿੰਦੇ ਹੈ ਲੋਕ ਸੇਵਾ ਪੰਥੀ ਇਹਨਾਂ ਚੰਗ ਹੈ,
ਇਹਨਾਂ ਸਾਰਿਆਂ ਨੂੰ ਲੋਕ ਸੇਵਾ ਪੰਥੀ ਚੰਗੀ ਤਰ੍ਹਾਂ ਕਹਿੰਦੇ ਹਨ।
ਭੂਤ ਨਾ ਸੰਜੋਗੀ ਮਦ ਮਾਸ ਕੇ ਨਾ ਭੋਗੀ।
ਤੇ ਸਾਧ ਸੰਗਤ ਜੀ ਉਹ ਇਹ ਸੰਜੋਗੀ ਤੋਂ ਭਾਵ ਗ੍ਰਸਤੀ ਨਹੀਂ ਹੁੰਦੇ, ਮਦ ਮਾਸ ਕੇ ਨਾ ਭੋਗੀ, ਜੋ ਮਦ ਸ਼ਰਾਬ ਮਾਸ ਆਦਿ ਨੂੰ ਨਹੀਂ ਭੋਗਦੇ, ਨਸ਼ਿਆਂ ਤੋਂ ਮਾਸ ਤੋਂ ਬਚ ਕੇ ਰਹਿੰਦੇ ਹਨ।
ਭੰਗ ਚਰਸ ਤੰਬਾਕੂ ਅਫੀਮ ਪਰਸ ਤੂੰ ਨਾਹੇ ਹੈ।
ਭੰਗ ਚਰਸ ਤੰਬਾਕੂ ਅਫੀਮ ਇਹਨਾਂ ਨਸ਼ਿਆਂ ਨੂੰ ਹੱਥ ਵੀ ਨਹੀਂ ਲਾਉਂਦੇ।
ਸਤਨਾਮ ਉਪਦੇਸ਼ ਗੁਰੂ ਗ੍ਰੰਥ ਕੋ ਵਿਸ਼ੇਸ਼।
ਸਤਨਾਮ ਵਾਹਿਗੁਰੂ ਦਾ ਉਪਦੇਸ਼ ਦਿੰਦੇ ਹੈ, ਵਿਸ਼ੇਸ਼ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਪੜ੍ਹਨ ਦੇ ਲਈ ਲੋਕਾਂ ਨੂੰ ਉਤਸ਼ਾਹਿਤ ਕਰਦੇ ਹਨ।
ਮਾਨਤੇ ਹੈ ਵੇਸ਼ ਦਸੋਂ ਗੁਰੂ ਕੋ ਵਾਹੇ ਹੈ।
ਵਿਸ਼ੇਸ਼ ਤੌਰ ਤੇ ਉਹ ਆਪਣੇ ਆਪ ਨੂੰ ਦਸਾਂ ਸਤਿਗੁਰਾਂ ਦੇ ਸੇਵਕ ਮੰਨਦੇ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਪੜ੍ਹਦੇ ਹਨ।
ਲੰਗਰ ਇਕੱਠਾ ਕਹਿ ਹਿੱਸਾ ਸਭ ਪਾਏ ਦੇ।
ਅਤੇ ਸਾਧ ਸੰਗਤ ਜੀ ਉਹ ਜਦੋਂ ਬਹੁਤੀਆਂ ਸੰਗਤਾਂ ਇਹਨਾਂ ਕੋਲ ਇਕੱਤਰ ਹੁੰਦੀਆਂ ਤੇ ਫਿਰ ਇਹ ਨਗਰਾਂ ਦੇ ਵਿੱਚੋਂ ਲੰਗਰ ਇਕੱਠਾ ਆਦਿ ਕਰ ਲੈਂਦੇ ਹੈ, ਜਿਸ ਦੇ ਵਿੱਚ ਸਭ ਕੋਈ ਆਪਣਾ ਹਿੱਸਾ ਪਾ ਸਕਦਾ ਹੈ।
ਬਾਣ ਰੱਸੇ ਡੋਰੀਆਂ ਬਟੇ ਹੈ ਬਹੁ ਆਹੇ ਹੈ।
ਇਹ ਖਾਸ ਕਰਕੇ ਇਹ ਡੋਰੀਆਂ ਵੱਟਦੇ ਹੈ, ਰੱਸੇ ਬਾਣ ਦੇ ਵੱਟਦੇ ਹੈ, ਇਹ ਇਹਨਾਂ ਮਹਾਤਮਾ ਦੀ ਉਪਜੀਵਿਕਾ ਹੈ।
ਸੇਵਾ ਪੰਥੀ ਅੱਡਣ ਸ਼ਾਹੀ ਨਾਮ ਇਨ ਕੇ ਰਿਹਾ ਹੀ।
ਇਹਨਾਂ ਦਾ ਨਾਮ ਅੱਡਣ ਸ਼ਾਹੀ ਤੇ ਸੇਵਾ ਪੰਥੀ ਕਰਕੇ ਮਸ਼ਹੂਰ ਹੈ, ਜਿਨ੍ਹਾਂ ਦੇ ਵਿੱਚ ਉਹ ਗੋਨਿਆਣਾ ਵੀ ਇਹਨਾਂ ਦਾ ਇੱਕ ਡੇਰਾ ਹੈ, ਤੇ ਮਹੰਤ ਤੀਰਥ ਸਿੰਘ ਜੀ ਉੱਥੇ ਸੇਵਾ ਨਿਭਾ ਰਹੇ ਹੈ, ਜੋ ਕੀਰਤਨ ਦੁਆਰਾ ਕਥਾ ਦੁਆਰਾ ਗੁਰਸਿੱਖੀ ਦਾ ਪ੍ਰਚਾਰ ਵੀ ਕਰਦੇ ਹੈ ਔਰ ਵਿਦਿਆਲੇ ਦੇ ਵਿੱਚ ਵਿਦਿਆਰਥੀਆਂ ਨੂੰ ਵਿਦਿਆ ਆਦਿ ਵੀ ਪੜ੍ਹਾਉਂਦੇ ਹੈ। ਉਹ ਮਹਾਨ ਸੇਵਾ ਉਹਨਾਂ ਨੇ ਸਾਂਭੀ ਹੋਈ ਹੈ। ਹੋਰ ਵੀ ਥਾਵਾਂ ਥਾਵਾਂ ਤੇ ਉਹਨਾਂ ਦੇ ਡੇਰੇ ਟਿਕਾਣੇ ਹਨ। ਇੱਕ ਪੜਾਓ ਇਹਨਾਂ ਦਾ ਆਨੰਦਪੁਰ ਸਾਹਿਬ ਵੀ ਹੈ ਔਰ ਸਾਧ ਸੰਗਤ ਜੀ ਉਹ ਫਿਰ ਜੋ ਭਾਈ ਕਨ੍ਹਈਆ ਜੀ ਦੀਆਂ ਬੋਲੀਆਂ ਹਨ, ਉਥੋਂ ਸਾਲ ਦੇ ਵਿੱਚ ਇੱਕ ਨਗਰ ਕੀਰਤਨ ਵੀ ਜਾਂਦਾ ਜਾਂਦਾ ਆਨੰਦਪੁਰ ਸਾਹਿਬ ਉਸ ਯਾਦ ਦੇ ਵਿੱਚ। ਇਉਂ ਇਹ ਜਿਹੜੇ ਸੇਵਾ ਪੰਥੀ ਅੱਡਣ ਸ਼ਾਹੀ ਸਾਧੂ ਮਹਾਤਮਾ ਨੇ ਉਹ ਭਾਰੀ ਉਤਸ਼ਾਹ ਦੇ ਨਾਲ ਗੁਰਸਿੱਖੀ ਦਾ ਪ੍ਰਚਾਰ ਕਰਦੇ ਹਨ।
ਗਿਆਨ ਸਿੰਘ ਬੰਦੇ ਤਾਹੀ ਨੇਕ ਲੱਖ ਚਾਹੇ ਹੈ।
ਇਹ ਗਿਆਨੀ ਗਿਆਨ ਸਿੰਘ ਜੀ ਲਿਖਦੇ ਹੈ ਵੀ ਬਹੁਤ ਪ੍ਰੇਮ ਔਰ ਭਾਵਨਾ ਦੇ ਨਾਲ ਮੈਂ ਉਹਨਾਂ ਸਾਧੂਆਂ ਮਹਾਤਮਾ ਨੂੰ ਨਮਸਕਾਰ ਕਰਦਾ ਹਾਂ ਜਿਹੜੇ ਸਾਧੂ ਮਹਾਤਮਾ ਇਸ ਤਰ੍ਹਾਂ ਨਾਨਕ ਪੰਥੀ ਕਹਾ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਦਰ ਘਰ ਦਾ ਉਪਦੇਸ਼ ਦ੍ਰਿੜ ਕਰਵਾਉਂਦੇ ਨੇ। ਇਹ ਆਪਣੇ ਭਾਈ ਕਨ੍ਹਈਆ ਜੀ ਦੇ ਮਤ ਵਾਲੇ ਜਿਹੜੇ ਸਾਧੂ ਮਹਾਤਮਾ ਨੇ ਉਹਨਾਂ ਦਾ ਇਤਿਹਾਸ ਸਰਵਣ ਕੀਤਾ ਹੈ। ਇਸ ਤੋਂ ਅੱਗੇ ਭਾਵੇਂ ਗਿਆਨੀ ਗਿਆਨ ਸਿੰਘ ਜੀ ਨੇ ਕੁਝ ਇੱਥੇ ਹਿੰਦਾਲੀਆਂ ਦਾ ਵੀ ਲਿਖਿਆ, ਪਰ ਹਿੰਦਾਲੀਆਂ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਜਨਮ ਸਾਖੀ ਵਿਗਾੜ ਦਿੱਤੀ ਸੀ, ਇਸ ਕਰਕੇ ਆਪਾਂ ਉਹ ਪ੍ਰਸੰਗ ਨਹੀਂ ਇੱਥੇ ਵਰਣਨ ਕਰ ਰਹੇ। ਤੇ ਹੁਣ ਅੱਗੇ ਭਾਈ ਬਹਿਲੋ ਜੀ ਜਿਨ੍ਹਾਂ ਨੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਕੋਲ ਰਹਿ ਕੇ ਸੇਵਾ ਕੀਤੀ, ਭਾਈ ਬਹਿਲੋ ਸਭ ਤੋਂ ਪਹਿਲੋ ਦਾ ਖਿਤਾਬ ਪ੍ਰਾਪਤ ਕੀਤਾ, ਉਹ ਭਾਈ ਬਹਿਲੋ ਜੀ ਦਾ ਥੋੜਾ ਜਿਹਾ ਪ੍ਰਸੰਗ ਆਪ ਸੰਗਤਾਂ ਸਰਵਣ ਕਰੋ।
ਦੋਹਰਾ ਭਾਈ ਬਹਿਲੋ ਕੀ ਸੁਣੋ ਕਿੰਚਿਤ ਅੱਗੇ ਔਰ।
ਕੁਝ ਕੁ ਅੱਗੇ ਜੋ ਕਥਾ ਹੋਰ ਹੈ ਉਹ ਭਾਈ ਬਹਿਲੋ ਜੀ ਦੀ ਆ ਰਹੀ ਹੈ।
ਦੇਸ਼ ਮਾਲ ਮੈਂ ਆਹੈ ਸਿੱਖੀ ਜਿਨ ਕੀ ਗੌਰ।
ਜਿਨ੍ਹਾਂ ਦੀ ਬਹੁਤ ਸਾਰੀ ਸਿੱਖੀ ਸੇਵਕੀ ਖਾਸ ਕਰਕੇ ਮਾਲਵੇ ਦੇ ਵਿੱਚ ਬਹੁਤ ਜ਼ਿਆਦਾ ਹੈ।
ਸਵਈਆ ਛੰਦ ਦੇਸ਼ ਮਾਲਵੇ ਫੱਫੜੇ ਪਿੰਡ ਮੈਂ।
ਮਾਲਵੇ ਦੇ ਇਲਾਕੇ ਵਿੱਚ ਫੱਫੜੇ ਨਾਮ ਦਾ ਇੱਕ ਪਿੰਡ ਹੈ।
ਸੰਧੂ ਜੱਟ ਅਲ ਦਿੱਤਾ।
ਸੰਧੂ ਗੋਤ ਦੇ ਵਿੱਚ ਅਲ ਦਿੱਤਾ ਨਾਮ ਦਾ ਜ਼ਿਮੀਦਾਰ ਹੋਇਆ।
ਉਤੋਂ ਚੌਧਰੀ ਬੜ ਸੁਲਤਾਨੀ।
ਇਹ ਵੱਡਾ ਸੁਲਤਾਨੀ ਸੁਲਤਾਨ ਨੂੰ ਮੰਨਣ ਵਾਲਾ ਨਗਰ ਦਾ ਚੌਧਰੀ ਸੀ।
ਪਹਿਲੋ ਸੁੱਤ ਪ੍ਰਭੂ ਦਿੱਤਾ।
ਪ੍ਰਭੂ ਪਰਮੇਸ਼ਰ ਦੀ ਕਿਰਪਾ ਹੋਈ, ਇਸ ਅਲ ਦਿੱਤੇ ਜ਼ਿਮੀਦਾਰ ਦੇ ਘਰ ਵਿੱਚ ਬਹਿਲੋ ਨਾਮ ਦਾ ਪੁੱਤਰ ਪੈਦਾ ਹੋਇਆ।
ਖੁੰਡੀ ਖਲੜੂ ਰੱਖੇ ਮਸਾਲਾ ਖੇਲਾ ਛੜੀਆਂ ਜਾ ਹੈ।
ਤੇ ਆਪਣੇ ਪਿਤਾ ਦੀ ਤਰ੍ਹਾਂ ਇਹ ਬਹਿਲੋ ਵੀ ਆਪਣੇ ਕੋਲ ਇੱਕ ਖੁੰਡੀ ਰੱਖਦਾ ਹੈ ਔਰ ਮੁਸਲਮਾਨਾਂ ਦੀ ਤਰ੍ਹਾਂ ਇੱਕ ਖਲੜੀ ਗਲ ਵਿੱਚ ਪਾ ਕੇ ਰੱਖਦਾ ਹੈ, ਇੱਕ ਮਸੱਲਾ ਰੱਖਦਾ ਹੈ ਨਵਾਜ਼ ਆਦਿ ਪੜ੍ਹਨ ਵਾਸਤੇ, ਖੇਲਾ ਛੜੀਆਂ ਜਾ ਹੈ। ਔਰ ਸ਼ਿਟੀਆਂ ਦੀ ਖੇਡ ਖੇਡਦਾ ਹੈ।
ਸੁਲਤਾਨੀ ਲੋਗਨ ਕੋ ਲੈ ਕੇ ਸਦਾ ਨਗਾਹੇ ਜਾਹੈ।
ਜਿਹੜੇ ਸੁਲਤਾਨੀ ਲੋਕ ਹੈ ਮੁਸਲਮਾਨ ਮਤ ਨੂੰ ਮੰਨਣ ਵਾਲੇ, ਉਹਨਾਂ ਸਾਰਿਆਂ ਨੂੰ ਪਿੰਡ ਦੇ ਵਿੱਚੋਂ ਲੈ ਕੇ ਨਗਾਹੇ ਦੀ ਜਗ੍ਹਾ ਉੱਪਰ ਜਾਂਦਾ।
ਜਗੇ ਭਾਗ ਮਗ ਮੈਂ ਗੋਰੇ ਅਰਜਣ ਕਾ ਦਰਸ਼ਨ ਜਬ ਲਹਿਓ।
ਜਦੋਂ ਵੱਡੇ ਭਾਗ ਜਾਗੇ ਤਾਂ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਅੰਮ੍ਰਿਤਸਰ ਦੀ ਧਰਤੀ ਉੱਪਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਇਸ ਨੇ ਕੀਤੇ ਹਨ।
ਕੋਕਲ ਬਤਕ ਸੁੱਤ ਕੀ ਨਿਆਈ ਮਨ ਫਿਰ ਗੋ ਤਹਿ ਰਹਿਓ।
ਜਿਵੇਂ ਕੋਲ ਤੇ ਬਤਕ ਦਾ ਬੱਚਾ ਹੁੰਦਾ ਹੈ, ਇਸ ਤਰ੍ਹਾਂ ਸਾਧ ਸੰਗਤ ਜੀ ਇਹਦਾ ਮਨ ਐਸਾ ਗੁਰੂ ਸਾਹਿਬ ਦੇ ਚਰਣਾ ਵਿਚ ਜੁੜਿਆ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਸੇਵਕ ਹੀ ਬਣ ਕੇ ਰਹਿ ਗਿਆ। ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਤਾਂ ਅੱਜ ਤੱਕ ਮੁਸਲਮਾਨਾਂ ਨੂੰ ਹੀ ਮੰਨਦਾ ਪੂਜਦਾ ਰਿਹਾ ਹਾਂ, ਔਰ ਆ ਖੁੰਡੀ ਪਹਿਨ ਕੇ ਰੱਖਦਾ ਰਿਹਾ, ਖਲੜੀ ਗਲ ਵਿਚ ਪਾਉਂਦਾ ਸੀ, ਮਸੱਲਾ ਮੇਰੇ ਕੋਲ ਹੁੰਦਾ ਸੀ। ਸਤਿਗੁਰੂ ਗਰੀਬ ਨਿਵਾਜ ਆਪ ਜੀ ਦੀ ਸਿੱਖੀ ਬੜੀ ਉੱਤਮ ਹੈ, ਸਿੱਖ ਇੱਥੇ ਸੇਵਾ ਕਰਕੇ ਲਾਹੇ ਮਾਣਦੇ ਆ, ਮੈਨੂੰ ਵੀ ਕਿਰਪਾ ਕਰਕੇ ਆਪਣਾ ਸਿੱਖ ਬਣਾ ਲਓ।
ਕਰੇ ਟਹਿਲਿਆ ਤੇ ਅੰਮ੍ਰਿਤਸਰ ਕੀ ਆਵਾ ਤਾਹੇ ਪਕਾਇਓ।
ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਬਚਨ ਕੀਤੇ ਕਿ ਭਾਈ ਬਹਿਲੋ, ਜੇ ਆਪਣੀ ਜ਼ਿੰਦਗੀ ਨੂੰ ਸਵਾਰਨੀ ਚਾਹੁੰਦਾ ਤਾਂ ਅੰਮ੍ਰਿਤ ਸਰੋਵਰ ਦੀ ਸੇਵਾ ਹੋ ਰਹੀ ਹੈ, ਸੰਗਤਾਂ ਆਪਣੇ ਸਿਰ ਤੇ ਟੋਕਰੀਆਂ ਢੋਂਦੀਆਂ ਨੇ, ਕੋਈ ਕਈ ਲੈ ਕੇ ਟੋਕਰੀਆਂ ਭਰ ਰਿਹਾ ਮਿੱਟੀ ਦੇ ਨਾਲ, ਔਰ ਸੰਗਤਾਂ ਨੇ ਆਵੇ ਵੀ ਲਾਏ ਹੋਏ ਆ ਬਾਹਰ ਤਾਂ ਕਿ ਸਰੋਵਰ ਦੀਆਂ ਪੌੜੀਆਂ ਪੱਕੀਆਂ ਕੀਤੀਆਂ ਜਾਣ। ਜੇਕਰ ਤੂੰ ਸੇਵਾ ਕਰਨੀ ਚਾਹੁੰਦਾ ਤੇ ਇਹ ਸੇਵਾ ਹੈ ਸਿੱਖਾਂ ਦੇ ਵਾਸਤੇ, ਜਿਹੜੀ ਸੇਵਾ ਮਨ ਤੇ ਤਨ ਨੂੰ ਨਿਰਮਲ ਕਰ ਦਿੰਦੀ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਬਚਨ ਮੰਨ ਕੇ ਇਹ ਅੰਮ੍ਰਿਤਸਰ ਸਰੋਵਰ ਦੀ ਸੇਵਾ ਦੇ ਵਿੱਚ ਟਹਿਲ ਦੇ ਵਿੱਚ ਲੱਗ ਗਿਆ ਹੈ।
ਇਸ ਦਿਨ ਕੂੜਾ ਗੋਬਰ ਮੈਲਾ ਪਿੰਡਨ ਤੈ ਟੋਵਾਇਓ।
ਦੂਜੇ ਸਿੱਖਾਂ ਦੀ ਤਰ੍ਹਾਂ ਭਾਈ ਬਹਿਲੋ ਨੇ ਵੀ ਆਪਣਾ ਆਵਾ ਲਾਇਆ ਹੈ, ਪਹਿਲਾਂ ਮਿੱਟੀ ਤਿਆਰ ਕਰਦੇ ਹੈ, ਫਿਰ ਮਿੱਟੀ ਦੀਆਂ ਇੱਟਾਂ ਬਣਾਈਆਂ ਜਾਂਦੀਆਂ ਕੱਚੇ ਰੂਪ ਦੇ ਵਿੱਚ, ਫਿਰ ਉਹ ਕੱਚੀਆਂ ਇੱਟਾਂ ਨੂੰ ਆਵੇ ਦੇ ਵਿੱਚ ਰੱਖ ਕੇ ਪਕਾਇਆ ਜਾਂਦਾ ਹੈ। ਔਰ ਭਾਈ ਬਹਿਲੋ ਨੇ ਪਤਾ ਕੀਤਾ ਆਸੇ ਪਾਸੇ ਤੋਂ ਵੀ ਬਹੁਤੀ ਪੱਕੀ ਇੱਟ ਕਿਸ ਤਰ੍ਹਾਂ ਬਣ ਸਕਦੀ ਹੈ, ਤਾਂ ਜਿਹੜੇ ਆਵੇ ਲਾਉਣ ਦੇ ਮਾਹਰ ਲੋਕ ਸਨ ਉਹਨਾਂ ਨੇ ਦੱਸਿਆ, ਭਾਈ ਬਹਿਲੋ ਜੇ ਇੱਟ ਨੂੰ ਪੂਰੀ ਪਕਾਉਣਾ ਲਾਲ ਰੰਗ ਦੀ ਇੱਟ ਹੋਵੇ ਤੇ ਜਿਹੜੀ ਤਿੜਕੇ ਨਾ, ਤਾਂ ਫਿਰ ਉਹਦੇ ਵਿੱਚ ਕੂੜਾ ਕਰਕਟਾਦ ਪਾਉਣਾ ਪੈਂਦਾ ਅੱਗ ਦੇ ਨਾਲ ਨਾਲ, ਉਹ ਗੋਬਰ ਪਾ ਕੂੜਾ ਕਰਕਟ ਵਿੱਚ ਪਾਵੇਗਾ ਫਿਰ ਅੱਗ ਦੇਵੇਗਾ ਤੇ ਉਹ ਇੱਟਾਂ ਜਿਹੜੀਆਂ ਉਹ ਲਾਲ ਵਧੀਆ ਪੱਕਣਗੀਆਂ, ਫਿਰ ਉਹ ਇੱਟਾਂ ਦੇ ਵਿੱਚ ਤੇੜ ਆਦਿ ਨਹੀਂ ਆਵੇਗੀ।
ਰੁੱਖਾ ਸੁੱਕਾ ਅੱਠੀ ਪਹਿਰੀ ਮਿਲੇ ਜਾਹੇ ਤਹ ਖਾਹੇ।
ਜਦੋਂ ਐਸੀ ਗੱਲ ਸੁਣੀ ਤਾਂ ਭਾਈ ਬਹਿਲੋ ਜੀ ਫਿਰ ਦਿਨ ਰਾਤ ਕੂੜਾ ਗੋਬਰ ਇਹ ਸਭ ਕੁਝ ਇਕੱਠਾ ਕਰਨ ਲੱਗੇ ਨੇ, ਪਿੰਡਾਂ ਪਿੰਡਾਂ ਤੋਂ ਉਹ ਸਭ ਕੁਝ ਕੂੜਾ ਕਰਕਟ ਆਦਿ ਇਕੱਠਾ ਕਰਵਾਇਆ ਤੇ ਆਪਣੀ ਜ਼ਿੰਦਗੀ ਐਸੀ ਸੀ ਅੱਠਾਂ ਪਹਿਰਾਂ ਬਾਅਦ ਜੋ ਰੁੱਖਾ ਮਿੱਸਾ ਮਿਲ ਜਾਣਾ ਉਹੀ ਉੱਥੇ ਖਾ ਕੇ ਪਰਮੇਸ਼ਰ ਵਾਹਿਗੁਰੂ ਦਾ ਸ਼ੁਕਰ ਕਰਨਾ।
ਸਿਰ ਤੇ ਨਾਹੇ ਟੋਕਰਾ ਇਨੂੰ ਲਾਹੇ ਨਾਮ ਜਪੈ।
ਤੇ ਸਿਰ ਦੇ ਉੱਪਰੋਂ ਇਨੂੰ ਤੇ ਟੋਕਰਾ ਨਹੀਂ ਸੀ ਲਾਉਂਦਾ ਤੇ ਟੋਕਰਾ ਲੈ ਕੇ ਸਦਾ ਕਾਰ ਸੇਵਾ ਦੇ ਵਿੱਚ ਲੱਗੇ ਰਹਿਣਾ, ਇੱਟਾਂ ਨੂੰ ਜੋ ਅੱਗ ਦੇਣ ਦੀ ਲੋੜ ਹੁੰਦੀ ਆਵਿਆਂ ਦੇ ਵਿੱਚ ਉਹ ਅੱਗ ਦਿੰਦੇ, ਕੂੜਾ ਕਰਕਟ ਪਾਉਂਦੇ, ਬਾਲਣ ਪਾਉਂਦੇ, ਔਰ ਫਿਰ ਨਾਮ ਜਪੈ ਹੈ, ਸੇਵਾ ਕਰਦਿਆਂ ਕਰਦਿਆਂ ਨਾਮ ਵੀ ਜਪਦੇ ਰਹਿੰਦੇ।
ਭਜਨ ਟਹਿਲ ਨੇ ਮਹਿਲ ਪਹੁੰਚਾਇਓ ਪਿਖ ਖੁਸ਼ ਹੋਏ ਗੁਰ ਭਾਰੀ।
ਤੇ ਇਸ ਤਰ੍ਹਾਂ ਜੋ ਭਜਨ ਕੀਤਾ ਮੁੱਖ ਤੋਂ ਵਾਹਿਗੁਰੂ ਵਾਹਿਗੁਰੂ ਔਰ ਸਰੀਰ ਕਰਕੇ ਟਹਿਲ ਸੇਵਾ, ਇਹ ਸੇਵਾ ਨੇ ਔਰ ਸਿਮਰਨ ਭਜਨ ਨੇ ਉੱਚੇ ਮਹਿਲ ਦੇ ਉੱਪਰ ਭਾਈ ਬਹਿਲੋ ਨੂੰ ਪਹੁੰਚਾ ਦਿੱਤਾ। ਐਸੀ ਮਹਾਨ ਸੇਵਾ ਵੇਖ ਕੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਬਹੁਤ ਖੁਸ਼ੀ ਕੀਤੀ।
ਭਾਈ ਸਾਹਿਬ ਕਾ ਖਿਤਾਬ ਦਾਇਕ ਅਜਮਤ ਬਖਸ਼ੀ ਚਾਰੀ।
ਔਰ ਫਿਰ ਭਾਈ ਸਾਹਿਬ ਦਾ ਖਿਤਾਬ ਦਿੱਤਾ, ਭਾਈ ਬਹਿਲੋ ਸਭ ਤੋਂ ਪਹਿਲੋ, ਭਾਈ ਬਹਿਲੋ ਤੇਰੇ ਆਵੇ ਦੀਆਂ ਇੱਟਾਂ ਸਾਰੇ ਆਵਿਆਂ ਨਾਲੋਂ ਪੱਕੀਆਂ ਨੇ, ਤੂੰ ਇਹ ਇੱਟਾਂ ਪਕਾਉਣ ਦੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਭਾਈ ਕਹਿ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇੰਨਾ ਸਨਮਾਨ ਦਿੱਤਾ ਕਿ ਭਾਈ ਬਹਿਲੋ ਸਾਰੇ ਸਿੱਖਾਂ ਦੇ ਵਿੱਚ ਸਤਿਕਾਰਯੋਗ ਬਣ ਗਏ ਤੇ ਭਾਈ ਦਾ ਖਿਤਾਬ ਦੇਣ ਦੇ ਨਾਲ ਨਾਲ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਬਹੁਤ ਵੱਡੀ ਅਜਮਤ ਸ਼ਕਤੀ ਬਖਸ਼ ਦਿੱਤੀ ਹੈ।
ਕਰਿਓ ਮਸੰਦ ਮਾਲਵੇ ਕੇਰਾ ਜਾਏ ਤਾਹੇ ਨਿਜ ਦੇਸੈ।
ਔਰ ਫਿਰ ਮਾਲਵੇ ਦੇ ਇਲਾਕੇ ਦਾ ਮਸੰਦ ਬਣਾ ਦਿੱਤਾ ਹੈ ਵੀ ਆਪਣੇ ਇਲਾਕੇ ਮਾਲਵੇ ਵਿੱਚ ਜਾ ਕਰਕੇ
ਸਤਨਾਮ ਉਪਦੇਸ਼ ਦੜਾ ਕੇ ਕੀਨੈ ਸਿੱਖ ਬਸੇਸੈ।
ਸਤਨਾਮ ਵਾਹਿਗੁਰੂ ਦਾ ਉਪਦੇਸ਼ ਦ੍ਰਿੜ ਕਰਵਾਓ ਇਹ ਭਾਈ ਬਹਿਲੋ ਨੇ ਇਹ ਉਪਦੇਸ਼ ਦ੍ਰਿੜ ਕਰਵਾਇਆ। ਬਹੁਤ ਸਾਰੇ ਭੁੱਲੇ ਭਟਕੇ ਲੋਕਾਂ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਘਰ ਦਾ ਸਿੱਖ ਸੇਵਕ ਬਣਾ ਦਿੱਤਾ ਹੈ।
ਸਹੀ ਕੇ ਪੋਤਰੇ ਭਾਈ ਭਗਤੇ ਸੇਵਕ ਮਾਈ।
ਔਰ ਫਿਰ ਸਾਧ ਸੰਗਤ ਜੀ ਉਹ ਭਾਈ ਬਹਿਲੋ ਦੇ ਪੋਤਰੇ ਹੋਏ ਆ ਭਾਈ ਭਗਤਾ ਜੀ, ਉਹਨਾਂ ਨੇ ਬਹੁਤ ਭਾਰੀ ਸੇਵਾ ਕੀਤੀ।
ਖੁਸ਼ ਹੋਏ ਗੁਰ ਸੰਗਤ ਭੂਤੋਂ ਕੀ ਜਿਸ ਕੋ ਪੁੰਨ ਸੌ ਪਾਈ।
ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਹੁਤ ਖੁਸ਼ ਹੋ ਕੇ ਉਸ ਨੂੰ ਭੂਤਾਂ ਦੀ ਸੇਵਾ ਸਾਂਭ ਦਿੱਤੀ ਵੀ ਆ, ਜਿੰਨੇ ਵੀ ਭੂਤ ਪ੍ਰੇਤ ਬੈਤਾਲ ਆਦਿ ਹੈ ਇਹ ਸਭ ਤੁਹਾਡੀ ਆਗੇ ਦੇ ਵਿੱਚ ਰਿਹਾ ਕਰਨਗੇ। ਇਉਂ ਸਾਧ ਸੰਗਤ ਜੀ ਉਹ ਇਹਨਾਂ ਦੇ ਸਪੁੱਤਰ ਭਾਈ ਭਗਤਾ ਜੀ ਉਹ ਸੇਵਾ ਕਰਦੇ ਰਹੇ। ਔਰ ਭਾਈ ਭਗਤਾ ਉਹਨਾਂ ਨੇ ਨਗਰ ਵੀ ਵਸਾਇਆ ਹੈ ਤੇ ਸਾਧ ਸੰਗਤ ਜੀ ਉਹ ਇਸੇ ਤਰ੍ਹਾਂ ਉੱਥੇ ਇੱਕ ਖੂਹ ਵੀ ਹੈ ਜਿਸ ਨੂੰ ਭੂਤਾਂ ਵਾਲਾ ਖੂਹ ਕਹਿ ਕੇ ਲੋਕ ਯਾਦ ਕਰਦੇ ਹੈ। ਉਹ ਸਾਰੀਆਂ ਗੁਪਤ ਰੂਹਾਂ ਇਹਨਾਂ ਦੇ ਵੱਸ ਵਿੱਚ ਹੋਇਆ ਕਰਦੀਆਂ ਸਨ। ਔਰ ਇਸ ਤਰ੍ਹਾਂ ਇਹਨਾਂ ਦੀ ਅੰਸ ਵੰਸ਼ ਜਿਹੜੀ ਹੈ ਉਹ ਭਾਰੀ ਗੁਰਸਿੱਖੀ ਦਾ ਪ੍ਰਚਾਰ ਕਰਦੀ ਰਹੀ। ਇਹ ਭਾਈ ਬਹਿਲੋ ਜੀ ਦਾ ਪ੍ਰਸੰਗ ਆਪ ਨੇ ਸਰਵਣ ਕੀਤਾ। ਕਥਾ ਦਾ ਸਮਾਂ ਤਕਰੀਬਨ ਸਮਾਪਤ ਹੋ ਚੁੱਕਾ। ਸਾਧ ਸੰਗਤ ਜੀ ਹੁਣ ਆਪ ਜੀ ਨੇ ਸਿਮਰਨ ਕਰਨਾ ਹੈ। ਸਿਮਰਨ ਜੋ ਜਪ ਦੁਆਰਾ ਪ੍ਰਪੱਕ ਹੁੰਦਾ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਬਚਨ ਹੈ, ਬੋਲ ਹਰ ਨਾਮ ਸਫਲ ਸਾ ਕਰੀ। ਮੁੱਖ ਤੋਂ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਬੋਲੋ। ਨਾਮ ਬੋਲਣ ਦੇ ਨਾਲ ਉਹ ਘੜੀ ਵੀ ਸਫਲੀ ਹੋਵੇਗੀ ਔਰ ਮੁੱਖ ਤੋਂ ਨਾਮ ਬੋਲਣ ਦੇ ਨਾਲ ਜਪਣ ਦੇ ਨਾਲ ਉਸ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਵੀ ਬਣੇਗਾ। ਮੁੱਖ ਤੋਂ ਕੀਤਾ ਹੋਇਆ ਜਪ ਉਹੀ ਸਿਮਰਨ ਬਣਦਾ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਬਚਨ ਹੈ, ਜਪ ਮਨ ਸਤਨਾਮ ਸਦਾ ਸਤਨਾਮ, ਪਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਜਦੋਂ ਆਪਾਂ ਮੁੱਖ ਤੋਂ ਬੋਲ ਕੇ ਉਸ ਪਰਮੇਸ਼ਰ ਵਾਹਿਗੁਰੂ ਨੂੰ ਯਾਦ ਕਰਦੇ ਹਾਂ ਉਹ ਜਪ ਹੈ। ਉਹ ਜਪਿਆ ਜਾਂਦਾ ਜ਼ੁਬਾਨ ਦੁਆਰਾ ਬੋਲਿਆ ਜਾਂਦਾ ਹੈ। ਕਬੀਰ ਕੇਸੋ ਕੇਸੋ ਕੂਕੀਆ ਨਾ ਸੋਈਆ ਅਸਾਰ, ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਣੇ ਪੁਕਾਰ। ਜਦੋਂ ਉਸ ਨੂੰ ਜਪਾਂਗੇ ਜ਼ੁਬਾਨ ਕਰਕੇ ਫਿਰ ਉਹ ਜਪਿਆ ਹੋਇਆ ਸਿਮਰਨ ਨਾਮ ਜਿਹੜਾ ਉਹ ਸਿਮਰਨ ਬਣ ਜਾਂਦਾ। ਸਿਮਰਨ ਇੱਕ ਯਾਦ ਹੈ, ਉਹ ਯਾਦ ਹਿਰਦੇ ਵਿੱਚ ਤਾਜ਼ਾ ਰਹਿੰਦੀ ਹੈ ਔਰ ਸਿਮਰਨ ਤੋਂ ਬਾਅਦ ਫਿਰ ਸਾਧ ਸੰਗਤ ਜੀ ਉਹ ਧਿਆਨ ਬਣ ਜਾਂਦਾ ਹੈ ਔਰ ਧਿਆਨ ਐਸਾ ਹੋਇਆ ਕਰਦਾ ਉਦੋਂ ਫਿਰ ਆਸੇ ਪਾਸੇ ਦਾ ਕੋਈ ਵੀ ਖਿਆਲ ਨਹੀਂ ਰਹਿੰਦਾ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਚਨ ਹੈ, ਏਕ ਚਿੱਤ ਜਿਹੇ ਇੱਕ ਛਿਨ ਤਿਹਾਇਓ, ਕਾਲ ਫਾਸ ਕੇ ਬੀਚ ਨਾ ਆਇਓ। ਜਿਹਨੇ ਇੱਕ ਛਿਨ ਮਾਤਰ ਵੀ ਉਸ ਧਿਆਨ ਦੇ ਵਿੱਚ ਜੁੜ ਕੇ ਧਿਆ ਲਿਆ ਉਹ ਮੁੜ ਕੇ ਕਾਲ ਦੀਆਂ ਫਾਹੀਆਂ ਵਿੱਚ ਨਹੀਂ ਪਿਆ। ਆਪ ਸੰਗਤਾਂ ਵੱਡੇ ਭਾਗਾਂ ਵਾਲੇ ਹੋ ਸਰਬੱਤ ਮਾਈ ਭਾਈ, ਜੋ ਹਰ ਸ਼ਨੀਵਾਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਬੈਠ ਕੇ ਆਪਣੀ ਜ਼ੁਬਾਨ ਦੁਆਰਾ ਵਾਹਿਗੁਰੂ ਵਾਹਿਗੁਰੂ ਜਪਦੇ ਹੋ, ਇਹ ਜਪ ਹੀ ਅੱਗੇ ਸਿਮਰਨ ਬਣਦਾ ਹੈ। ਸਿਮਰਨ ਤੋਂ ਹੀ ਧਿਆਨ ਦੇ ਵਿੱਚ ਪਰਪੱਕਤਾ ਪ੍ਰਾਪਤ ਹੁੰਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਭ ਤੇ ਰਹਿਮਤ ਕਰਨ। ਇਸੇ ਤਰ੍ਹਾਂ ਸੰਗਤ ਵਿੱਚ ਜੁੜੇ ਰਹੀਏ ਔਰ ਸੰਗਤਾਂ ਅੰਮ੍ਰਿਤ ਵੇਲੇ ਵੀ ਰੋਜ਼ਾਨਾ ਮੂਲ ਮੰਤਰ ਗੁਰਮੰਤਰ ਦਾ ਅਭਿਆਸ ਕਰਦੀਆਂ ਨੇ। ਇਹ ਹੀ ਗੁਰੂ ਘਰ ਦਾ ਉਪਦੇਸ਼ ਹੈ ਕਿ ਜਪੋ ਭਾਈ, ਸਤ ਸੰਗਤ ਵਿੱਚ ਆ ਕੇ ਬੈਠੋ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਖ ਪਾਪ ਦੁਖ ਲਹਿ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿਦਿਆਂ ਉੱਠਦਿਆਂ ਹਰ ਨਾਮ ਤੇ ਆਵੈ। ਸਤਿਗੁਰੂ ਪਾਤਸ਼ਾਹ ਮਹਾਰਾਜ ਐਸੀ ਬਖਸ਼ਿਸ਼ ਸਭ ਦੇ ਉੱਪਰ ਕਰਨ। ਜਿੱਥੇ ਆਪਾਂ ਸਤ ਸੰਗਤ ਵਿੱਚ ਬੈਠ ਕੇ ਜਪਦੇ ਹਾਂ, ਉੱਥੇ ਉੱਠਦਿਆਂ ਬੈਠਦਿਆਂ ਤੁਰਦਿਆਂ ਫਿਰਦਿਆਂ ਕੰਮ ਕਾਜ ਕਰਦਿਆਂ ਵੀ ਇਹ ਜਪ ਸਿਮਰਨ ਬਣ ਕੇ ਸਾਡੀ ਯਾਦ ਦੇ ਵਿੱਚ ਸਦਾ ਸਦਾ ਲਈ ਵਸ ਜਾਵੇ। ਜਿਵੇਂ ਹਾਥ ਪਾਓ ਕਰ ਕਾਮ ਸਭ, ਚੀਤ ਨਿਰੰਜਨ ਨਾਲ ਐਸੀ ਬਖਸ਼ਿਸ਼ ਪ੍ਰਾਪਤ ਹੋਵੇ। ਸਮਾਪਤੀ ਹੈ ਸਾਧ ਸੰਗਤ ਜੀ, ਉਹ ਭੁੱਲਾਂ ਚੁੱਕਾਂ ਦੱਸਦੀਆਂ ਆਪ ਨੇ ਖਿਮਾ ਕਰ ਦੇਣੀਆਂ। ਸਭ ਮਾਈ ਭਾਈ ਪਿਆਰ ਦੇ ਨਾਲ ਬੁਲਾਓ, ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।